ਆਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮੁਖ ਹੋਈ ਜਿਨ ਸਿਰ ਸਾਜੀ ਤਿੰਨ ਫੁੱਲ ਗੋਈ ਤਿਸ ਬਿਨ ਦੂਜਾ ਅਵਰ ਨਾ ਕੋਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਸਰੂਪ ਗੁਰਤਾ ਗੱਦੀ ਤੇ ਸੁਭਾਏ ਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਇਸ ਅਸਥਾਨ ਸੋ ਘਰ ਵਿਖੇ ਹਜ਼ੂਰ ਦੇ ਸਰੂਪ ਦੀ ਚੱਲ ਰਹੀ ਲੜੀਵਾਰ ਕਥਾ ਵਿਚ ਅੱਜ ਪਾਵਨ ਪਵਿੱਤਰ ਅੰਗ 355 ਉਪਰ ਆਸਾ ਰਾਗ ਵਿਚ ਗੁਰੂ ਨਾਨਕ ਸਾਹਿਬ ਜੀ ਦੇ ਜੋ ਪਾਵਨ ਪਵਿੱਤਰ ਬਚਨ ਹਨ ਇਸ ਸ਼ਬਦ ਤੋਂ ਆਪਾਂ ਵਿਚਾਰ ਆਰੰਭ ਕਰਨੀ ਹੈ। ਸੇਵਕ ਦਾਸ ਭਗਤ ਜਨ ਸੋਈ, ਜਿਹੜਾ ਸੇਵਕ ਹੈ ਪਰਮੇਸ਼ਰ ਦਾ ਉਹ ਕਿਵੇਂ ਭਗਤੀ ਕਰਦਾ, ਕਿਵੇਂ ਨਿਮਰਤਾ ਵਿਚ ਆਉਂਦਾ, ਉਹਦੀ ਅੰਦਰ ਦੀ ਬਿਰਤੀ ਕਿਵੇਂ ਦੀ ਬਣ ਜਾਂਦੀ ਹੈ, ਹਜ਼ੂਰ ਇਨ੍ਹਾਂ ਪਹਿਲੀਆਂ ਪੰਕਤੀਆਂ ਵਿਚ ਐਸੇ ਗੁਰਮੁਖ ਦੀ ਵਿਆਖਿਆ ਕਰਦੇ ਹਨ।
ਆਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ।
ਆਸਾ ਰਾਗ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਫੁਰਮਾਇਆ, ਕਹਿਣ ਲੱਗੇ ਜਿਹੜਾ ਪਰਮੇਸ਼ਰ ਦੇ ਦਰ ਦਾ ਸੇਵਕ ਹੈ ਉਹ ਦਾਸ ਬਣ ਜਾਂਦਾ। ਦਾਸ ਲਫ਼ਜ਼ ਦਾ ਬਹੁਤ ਵੱਡਾ ਅਰਥ ਹੈ। ਦਾਸ ਦਾ ਮਤਲਬ ਹੈ ਜਿਸ ਦੇ ਅੰਦਰ ਕੋਈ ਮੰਗ ਨਹੀਂ ਹੈ, ਸਿਰਫ ਦਾਸ ਭਾਵ ਹੈ, ਹੁਕਮ ਮੰਨਣਾ, ਜੋ ਮਿਲੇ ਉਹ ਹੀ ਲੈਣਾ, ਆਪਣੇ ਵੱਲੋਂ ਮੰਗ ਕੋਈ ਨਹੀਂ ਰੱਖਣੀ। ਇਹ ਦਾਸ ਦੀ ਪਰਿਭਾਸ਼ਾ ਹੈ। ਸੇਵਕ ਜਿਹੜਾ ਹੈ ਉਹ ਸੇਵਾ ਕਰਦਾ ਦਾਸ ਬਣ ਕੇ, ਤੇ ਦਾਸ ਬਣ ਕੇ ਮਨ ਦੀ ਮਤ ਤਿਆਗ ਕੇ, ਮਨ ਦੀ ਮਰਜ਼ੀ ਤਿਆਗ ਕੇ, ਮਨ ਦੀਆਂ ਮੰਗਾਂ ਖਤਮ ਕਰਕੇ ਜਦੋਂ ਸੇਵਕ ਪੂਰੀ ਤਰ੍ਹਾਂ ਦਾਸ ਬਣ ਜਾਂਦਾ ਤੇ ਭਗਤ ਜਨ ਹੋਈ, ਫਿਰ ਕਮਾਈ ਕਰਕੇ ਇਸ ਤਰ੍ਹਾਂ ਭਗਤ ਬਣ ਜਾਂਦਾ ਹੈ, ਭਗਤ ਜਨ ਬਣ ਜਾਂਦਾ ਹੈ, ਉਹਦਾ ਜਨਮ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ,
ਠਾਕੁਰ ਕਾ ਦਾਸ ਗੁਰਮੁਖ ਹੋਈ।
ਇਸ ਤਰ੍ਹਾਂ ਠਾਕੁਰ ਦਾ ਦਾਸ ਜਿਹੜਾ ਦਾਸਾ ਭਾਵ ਕਰਕੇ, ਨਿਮਰਤਾ ਕਰਕੇ, ਹੁਕਮ ਮੰਨਣ ਕਰਕੇ ਇਕ ਦਿਨ ਗੁਰਮੁਖ ਹੋ ਨਿਬੜਦਾ ਹੈ। ਗੁਰਮੁਖ ਭਾਵ ਗੁਰੂ ਦਾ, ਜਿਸ ਦਾ ਮੂੰਹ ਗੁਰੂ ਦਾ ਮੂੰਹ ਬਣ ਜਾਂਦਾ ਹੈ। ਗੁਰਮੁਖ ਗੁਰੂ ਦਾ ਮੂੰਹ, ਗੁਰੂ ਵੱਲ ਮੂੰਹ ਕਰਨ ਵਾਲਾ, ਔਰ ਜਿਹਦਾ ਮੂੰਹ ਹੁਣ ਗੁਰੂ ਦਾ ਹੈ ਉਹਦੀ ਮੂੰਹ ਤੋਂ, ਉਹਦੀ ਰਸਨਾ ਤੋਂ ਗੁਰੂ ਬੋਲਦਾ। ਸਤਿਗੁਰੂ ਗਰੀਬ ਨਿਵਾਜ ਜੀ ਬੋਲਦੇ ਹਨ,
ਜਿਨ ਸਿਰ ਸਾਜੀ ਤਿੰਨ ਫੁੱਲ ਗੋਈ।
ਸਹਿਜ ਸੁਭਾਅ ਹੀ ਉਸ ਸੇਵਕ ਦਾਸ ਦੇ ਅੰਦਰ ਇਕ ਗਿਆਨ ਪ੍ਰਗਟ ਹੁੰਦਾ ਕਿ ਇਹ ਸਾਰੀ ਸ੍ਰਿਸ਼ਟੀ ਪਰਮੇਸ਼ਰ ਦੀ ਬਣਾਈ ਹੋਈ ਹੈ, ਉਹ ਇਹਦੀ ਸਿਰਜਣਾ ਕਰਦਾ ਤੇ ਉਹ ਇਹਨੂੰ ਖਤਮ ਕਰ ਦਿੰਦਾ, ਸਾਜਣਾ ਵੀ ਉਹੀ ਕਰਦਾ, ਇਹ ਉਹਦੀ ਖੇਡ ਹੈ। ਇਸ ਕਰਕੇ ਸੁਭਾਵਕ ਹੀ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਸੰਸਾਰ ਨੂੰ ਸੱਚ ਸਮਝਦੇ ਨਹੀਂ, ਕੇਵਲ ਇਕ ਖੇਡ ਬਣਾਈ ਹੈ ਪਰਮੇਸ਼ਰ ਨੇ, ਇਹਦੀ ਸਿਰਜਣਾ ਕਰਦਾ, ਹੁਣ ਗੋਈ ਖਤਮ ਕਰ ਦਿੰਦਾ ਹੈ।
ਇਸ ਬਿਨ ਦੂਜਾ ਅਵਰ ਨਾ ਕੋਈ,
ਉਹਦੇ ਤੋਂ ਬਿਨਾਂ ਇਸ ਸ੍ਰਿਸ਼ਟੀ ਨੂੰ, ਇਸ ਧਰਤੀ ਦੇ ਜੀਵਾਂ ਨੂੰ ਚਲਾਉਣ ਵਾਲਾ ਹੋਰ ਕੋਈ ਵੀ ਨਹੀਂ ਹੈ।
ਸਾਚ ਨਾਮ ਗੁਰ ਸ਼ਬਦ ਵਿਚਾਰ।
ਇਸ ਤਰ੍ਹਾਂ ਗੁਰਮੁਖ ਸੱਚੇ ਸ਼ਬਦ ਦੀ ਵਿਚਾਰ ਕਰਦਾ ਰਹਿੰਦਾ ਹੈ, ਗੁਰੂ ਦੇ ਉਪਦੇਸ਼, ਗੁਰੂ ਦੇ ਗਿਆਨ ਨੂੰ, ਗੁਰੂ ਕੀ ਬਾਣੀ ਨੂੰ, ਗੁਰ ਸ਼ਬਦ ਦੀ ਵਿਚਾਰ ਵਿਚ ਜੁੜ ਕੇ ਸੱਚੇ ਨਾਮ ਨਾਲ ਜੁੜਦਾ ਹੈ।
ਗੁਰਮੁਖ ਸਾਚੇ ਸਾਚੇ ਦਰਬਾਰ,
ਗੁਰਮੁਖ ਉਸ ਸੱਚੇ ਵਾਹਿਗੁਰੂ ਦੇ ਦਰਬਾਰ ਵਿਚ ਸੁਰਖਰੂ ਹੋ ਗਏ ਹਨ, ਸੱਚੇ ਹੋ ਗਏ ਹਨ, ਉਹਦੇ ਦਰਬਾਰ ਵਿਚ ਪਹੁੰਚ ਕਰ ਗਏ ਹਨ।
ਰਹਾਉ
ਵਿਸ਼ਰਾਮ ਦੇ ਕੇ ਕਹਿੰਦੇ ਹਨ,
ਸੱਚਾ ਅਰਜ ਸੱਚੀ ਅਰਦਾਸ,
ਜਿਨ੍ਹਾਂ ਗੁਰਮੁਖਾਂ ਨੇ ਸੱਚਾ ਭਾਵ ਸੱਚਾ ਮਨ ਲੈ ਕੇ ਆਪਣੇ ਅੰਦਰ, ਭਾਵਨਾ ਸੱਚੀ ਹੈ ਜਿਨ੍ਹਾਂ ਦੇ ਅੰਦਰ, ਸੱਚੇ ਨਾਮ ਦੇ ਹੀ ਭਿਖਾਰੀ ਬਣੇ ਹਨ ਤੇ ਅਰਜ ਕਰਦੇ ਹਨ, ਬੇਨਤੀ ਕਰਦੇ ਹਨ, ਉਨ੍ਹਾਂ ਦੀ ਅਰਦਾਸ ਵੀ ਸੱਚੀ ਹੁੰਦੀ ਹੈ, ਕਬੂਲ ਹੋ ਜਾਂਦੀ ਹੈ ਜੀ।
ਮਹਿਲੀ ਖਸਮ ਸੁਣੇ ਸਾਬਾਸ,
ਤੇ ਜਦੋਂ ਸੱਚੇ ਮਨੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਤੇ ਉਹ ਆਵਾਜ਼ ਫਿਰ ਉਹਦੇ ਮਹਿਲ ਤੱਕ ਚਲੀ ਜਾਂਦੀ, ਪ੍ਰਭੂ ਦੇ ਕੰਨਾਂ ਤੱਕ ਪਹੁੰਚਦੀ ਏ, ਤੇ ਖਸਮ ਜਿਹੜਾ ਮਾਲਕ ਹੈ ਸੁਣਦਾ ਤੇ ਸ਼ਾਬਾਸ ਦਿੰਦਾ, ਆਪਣੇ ਸੇਵਕਾਂ ਨੂੰ ਧੰਨ ਕਹਿੰਦਾ ਹੈ।
ਸੱਚੇ ਤਖਤ ਬੁਲਾਵੇ ਸੋਏ,
ਸੱਚੇ ਤਖਤ ਤੇ ਬੁਲਾ ਲੈਂਦਾ ਪਰਮੇਸ਼ਰ ਉਨ੍ਹਾਂ ਨੂੰ। ਸੱਚਾ ਤਖਤ ਕਿਹੜਾ ਹੈ? ਜਿਸ ਅਵਸਥਾ ਵਿਚ ਵਾਹਿਗੁਰੂ ਆਪ ਹੈ, ਜਿੱਥੇ ਨਾ ਰੋਗ ਹੈ, ਨਾ ਸੋਗ ਹੈ, ਨਾ ਭੋਗ ਹੈ, ਨਾ ਭੈ ਹੈ, ਸਦਾ ਹੀ ਬੇਪਰਵਾਹੀ ਤੇ ਚੜ੍ਹਦੀ ਕਲਾ, ਉਸੇ ਅਵਸਥਾ ਦੇ ਵਿਚ ਬੁਲਾਵਾ ਦੇ ਕੇ, ਸੱਦਾ ਦੇ ਕੇ ਆਪਣੇ ਪਿਆਰਿਆਂ ਦੇ ਗੁਰਮੁਖਾਂ ਦੇ ਅੰਦਰ ਵੀ ਉਹੀ ਅਵਸਥਾ ਪੈਦਾ ਕਰ ਦਿੰਦਾ ਹੈ।
ਜੇ ਵਡਿਆਈ ਕਰੇ ਸੋ ਹੋਏ,
ਆਪਣੇ ਸੇਵਕਾਂ ਨੂੰ ਵਡਿਆਈਆਂ ਬਖਸ਼ਦਾ ਹੈ, ਉਸਤਤ ਬਖਸ਼ਦਾ ਹੈ, ਸੰਸਾਰ ਦੇ ਅੰਦਰ ਇੱਜ਼ਤ ਬਖਸ਼ ਦਿੰਦਾ ਹੈ, ਤੇ ਜੋ ਕਰੇ ਸੋ ਹੋਏ, ਜੋ ਕਰਦੇ ਨੇ ਉਹਦੇ ਸੇਵਕ ਫਿਰ ਉਹੀ ਹੁੰਦਾ, ਮੰਨ ਲੈਂਦਾ ਹੈ ਸੇਵਕਾਂ ਦੀ।
ਤੇਰਾ ਤਾਣ ਤੂੰ ਹੈ ਦੀਵਾਨ,
ਉਹਨਾਂ ਦੀ ਕੋਈ ਅਰਦਾਸ ਜਦੋਂ ਉਸਤਤ ਵਿਚ ਫਿਰ ਪਰਮੇਸ਼ਰ ਦੀ ਉਸਤਤ ਕਰਦੇ ਨੇ ਗੁਰਮੁਖ ਜਨ, ਉਹ ਕਹਿੰਦੇ ਹਨ ਹੇ ਵਾਹਿਗੁਰੂ ਤੇਰਾ ਹੀ ਸਾਨੂੰ ਆਸਰਾ, ਤੇਰਾ ਹੀ ਤਾਣ ਤੇਰੀ ਜ਼ੋਰ ਤੇ ਰਹਿੰਦੇ ਹਾਂ, ਤੇ ਤੇਰੇ ਦੀਵਾਨ ਤੇਰੇ ਆਸਰੇ ਤੇ ਹੀ ਜੀਵਨ ਚੱਲਦਾ ਹੈ ਜੀ।
ਗੁਰ ਕਾ ਸ਼ਬਦ ਸੱਚ ਨਿਸ਼ਾਨ,
ਗੁਰੂ ਕਾ ਸ਼ਬਦ ਉਹਨਾਂ ਦੇ ਵਿਚ ਇਕ ਸੱਚਾ ਨਿਸ਼ਾਨ ਝੰਡਾ ਬਣ ਕੇ ਝੂਲਦਾ ਹੈ ਉਹਨਾਂ ਦੇ ਮਸਤਕ ਦੇ ਉੱਤੇ, ਭਾਵ ਉਹਨਾਂ ਦਾ ਐ ਸਵਰਜ ਜਾਗਦਾ ਹੈ। ਨਿਸ਼ਾਨ ਮੈਨੇ ਝੰਡਾ ਝੁਲਣਾ, ਭਾਵ ਉਹਨਾਂ ਦਾ ਪ੍ਰਤਾਪ ਵੱਧ ਜਾਂਦਾ, ਗੁਰੂ ਕੇ ਸ਼ਬਦ ਦੀ ਸ਼ਕਤੀ ਦੁਆਰਾ ਇਕ ਨਿਸ਼ਾਨ ਇਕ ਉਹਨਾਂ ਦੇ ਅੰਦਰ ਸ਼ਕਤੀ ਪੈਦਾ ਹੋ ਜਾਂਦੀ ਹੈ ਤੇ ਉਹਨਾਂ ਦਾ ਜਸ ਚੌਵਾਂ ਪਾਸੇ ਫੈਲ ਜਾਂਦਾ ਹੈ।
ਮੰਨੇ ਹੁਕਮ ਸੋ ਪ੍ਰਗਟ ਜਾਏ,
ਪਰ ਜਿਹੜਾ ਗੁਰੂ ਦਾ ਹੁਕਮ ਮੰਨ ਕੇ ਤੁਰਦਾ ਨਾ, ਇਹ ਦਾਤਾਂ ਉਹਨਾਂ ਨੂੰ ਮਿਲਦੀਆਂ ਨੇ, ਕੇਵਲ ਉਹ ਪ੍ਰਗਟ ਹੋ ਕੇ ਪ੍ਰਤੱਖ ਦੁਨੀਆਂ ਦੇ ਵਿਚ ਸਾਰੀ ਦੇ ਪ੍ਰਗਟ ਹੋ ਜਾਂਦੇ ਹਨ।
ਸੱਚ ਨਿਸ਼ਾਨੇ ਠਾਕ ਨਾ ਪਾਏ,
ਜਦੋਂ ਸੱਚੀ ਮੋਹਰ ਲੱਗ ਗਈ ਜਿਨ੍ਹਾਂ ਤੇ, ਗੁਰੂ ਦੀ ਸੇਵਾ ਕਰਕੇ ਜਿਨ੍ਹਾਂ ਨੇ ਹੁਕਮ ਮੰਨਿਆ ਤੇ ਪਰਮੇਸ਼ਰ ਵਾਹਿਗੁਰੂ ਦੀ ਮੋਹਰ ਲਾ ਦਿੱਤੀ ਨਾਮ ਦੀ ਉਹਨੇ, ਤੇ ਠਾਕ ਨਾ ਹੋਏ ਭਾਵ ਕੋਈ ਰੁਕਾਵਟ ਨਹੀਂ ਰਹਿੰਦੀ, ਕੋਈ ਕਾਮ ਕ੍ਰੋਧ ਆਦਿਕ ਉਹਨਾਂ ਨੂੰ ਰੁਕਾਵਟ ਨਹੀਂ ਪਾਉਂਦੇ ਜੀ।
ਪੰਡਤ ਪੜ੍ਹੈ ਵਖਾਣੈ ਵੇਦ,
ਇੱਥੇ ਤਾਂ ਗੁਰਮੁਖ ਦੀ ਵਿਆਖਿਆ ਤੇ ਹੁਣ ਪੰਡਤ ਦੀ ਗੱਲ ਕਰਦੇ ਨੇ। ਪੰਡਤ ਤੇ ਗੁਰਮੁਖ ਵਿਚ ਕੀ ਫਰਕ ਹੈ? ਪੰਡਤ ਵਿਦਿਆ ਜਾਣਦਾ, ਅੱਖਰ ਜਾਣਦਾ, ਹੋ ਸਕਦਾ ਗੁਰਮੁਖ ਤੋਂ ਕੁਝ ਜ਼ਿਆਦਾ ਵੀ ਜਾਣਦਾ ਹੋਵੇ, ਔਰ ਪੰਡਿਤ ਜਿਹੜਾ ਹੈ ਫਿਰ ਪੜ੍ਹਦਾ ਬਹੁਤ ਹੈ। ਵਖਾਣੇ ਭੇਦ ਤੇ ਆਪਣੇ ਧਾਰਮਿਕ ਪੁਸਤਕਾਂ ਦੀ ਵਿਆਖਿਆ ਕਰ ਕਰਕੇ ਲੋਕਾਂ ਨੂੰ ਜਿੱਤ ਲੈਂਦਾ ਹੈ।
ਅੰਤਰ ਵਸਤ ਨਾ ਜਾਣ ਹੈ ਭੇਦ,
ਪਰ ਉਹ ਕੱਲਾ ਪੜ੍ਹਦਾ ਹੀ ਹੈ ਨਾ, ਸਿਮਰਨ ਨਹੀਂ ਕਰਦਾ, ਨਾਮ ਨਹੀਂ ਜਪਦਾ, ਉਹਦੇ ਅੰਦਰ ਭਾਵਨਾ ਨਹੀਂ ਬਣੀ, ਇਸ ਕਰਕੇ ਆਪਣੇ ਅੰਦਰ ਜਿਹੜੀ ਵਸਤੂ ਸੀ ਨਾ ਨਾਮ ਦੀ, ਜਿਹੜੀ ਸਿਮਰਨ ਦੁਆਰਾ ਗੁਰੂ ਦੀ ਬਖਸ਼ਿਸ਼ ਦੁਆਰਾ ਮਿਲਣੀ ਸੀ, ਉਹਦਾ ਭੇਦ ਨਹੀਂ ਜਾਣਦਾ, ਉਹਦੇ ਮਰਮ ਨੂੰ ਜਾਣਦਾ ਨਹੀਂ ਹੈ ਜੀ।
ਗੁਰ ਬਿਨ ਸੋਜੀ ਬੂਝ ਨਾ ਹੋਏ,
ਕਿਉਂਕਿ ਉਹ ਗੁਰੂ ਦੇ ਚਰਨੀ ਨਹੀਂ ਲੱਗਦਾ, ਵਿਦਿਆ ਦੇ ਆਸਰੇ ਹੀ ਕੇਵਲ ਆਪਣਾ ਕੰਮ ਚਲਾਉਂਦਾ ਹੈ, ਇਸ ਕਰਕੇ ਸੂਝ ਸੋਝੀ ਗਿਆਨ ਨਹੀਂ ਆਉਂਦਾ ਕਿ ਧਰਮ ਕੀ ਹੈ ਅਸਲ ਵਿਚ। ਧਰਮ ਕੋਈ ਕੱਲੀ ਪੜ੍ਹਾਈ ਨਹੀਂ ਸੀ, ਵਿਦਿਆ ਨਹੀਂ ਸੀ, ਕੱਲੀਆਂ ਮਰਿਆਦਾਵਾਂ ਦੇ ਸਬੰਧ ਵਿਚ ਹੀ ਕਹੀ ਜਾਣਾ ਇਹ ਨਹੀਂ ਸੀ, ਧਰਮ ਦੇ ਅੰਦਰ ਦਾ ਇਕ ਰਸ ਸੀ, ਇਸ ਕਰਕੇ ਗੁਰੂ ਤੋਂ ਬਿਨਾ ਇਹ ਸੁਝਦਾ ਨਹੀਂ, ਬੁਝਦੀ ਨਹੀਂ ਹੈ ਗੱਲ।
ਸਾਚਾ ਰਵ ਰਹਿਆ ਪ੍ਰਭ ਸੋਏ,
ਇਸ ਗੱਲ ਨੂੰ ਤੇ ਗੁਰਮੁਖੀ ਜਾਣਦਾ ਹੈ ਨਾ ਕਿ ਸੱਚਾ ਰਹਿਣ ਵਾਲਾ ਵਾਹਿਗੁਰੂ ਸਭ ਥਾਵਾਂ ਤੇ ਸਮਾਇਆ ਹੋਇਆ ਹੈ, ਸਭ ਥਾਵਾਂ ਤੇ ਪ੍ਰਭੂ ਦਾ ਟਿਕਾਣਾ ਹੈ ਜੀ।
ਕਿਆ ਹੋ ਆਖਾਂ ਆਖ ਵਖਾਣੀ।
ਦੂਜੇ ਪਾਸੇ ਗੁਰਮੁਖ ਕੀ ਕਹਿੰਦਾ, ਇੱਕ ਪਾਸੇ ਤੇ ਕੱਲੀਆਂ ਆਖਣ ਵਾਲਾ ਗੱਲਾਂ ਕਰਨ ਵਾਲਾ ਹੈ, ਤੇ ਗੁਰਮੁਖ ਉਹਦੇ ਰਸ ਦੇ ਵਿੱਚ ਇੰਨਾ ਮਸਤ ਹੋ ਜਾਂਦਾ, ਉਹ ਕਹਿੰਦਾ ਮਹਾਂ ਕਿਆ ਹੋ ਆਖਾਂ, ਮੈਂ ਕੀ ਆਖਾਂ ਤੇ ਕਿਸ ਚੀਜ਼ ਦੀ ਵਿਆਖਿਆ ਕਰਾਂ ਜੀ।
ਤੂੰ ਆਪੇ ਜਾਣ ਹੈ ਸਰਬ ਵਿਡਾਣੀ।
ਇਹ ਸਰਬ ਵਿਡਾਣੀ ਚੋਜ ਕਰਨ ਵਾਲੇ ਵਾਹਿਗੁਰੂ, ਤੁਸੀਂ ਆਪ ਹੀ ਸਭ ਕੁਝ ਜਾਣਦੇ ਹੋ ਜੀ।
ਨਾਨਕ ਏਕੋ ਦਰ ਦੀ ਬਾਣ।
ਗੁਰਮੁਖਾਂ ਦਾ ਆਸਰਾ ਇੱਕ ਦਰ ਬਣ ਜਾਂਦਾ ਵਾਹਿਗੁਰੂ ਦਾ, ਉਹਦੇ ਦਰ ਦੇ ਭਿਖਾਰੀ ਬਣ ਜਾਂਦੇ, ਉਹਦੇ ਦਰ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹਦੇ ਆਸਰੇ ਤੇ ਰਹਿੰਦੇ ਹਨ।
ਗੁਰਮੁਖ ਸਾਚ ਤਹਾਂ ਗੁਦਰਾਣ।
ਇਸ ਤਰ੍ਹਾਂ ਗੁਰਮੁਖਾਂ ਦੀ ਉੱਥੇ ਸੱਚੇ ਦਰ ਦੇ ਉੱਤੇ ਨਾਮ ਵਿਚ ਜੁੜ ਕੇ ਜ਼ਿੰਦਗੀ ਗੁਜਰਾਣ ਗੁਜ਼ਰਦੀ ਹੈ, ਟਾਈਮ ਸਫਲ ਕਰ ਲੈਂਦੇ ਨੇ, ਸਫਾ ਸਮਾਂ ਜਿਹੜਾ ਹੈ ਉਹ ਸਾਰਾ ਹੀ ਸਫਲ ਹੋ ਜਾਂਦਾ ਹੈ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਜੀ,
ਕਾਚੀ ਗਾਗਰ ਦੇ ਦੁਹੇਲੀ ਉਪਜੈ ਬਿਨਸੈ ਦੁੱਖ ਪਾਈ।
ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਦੇਹ ਦੀ ਵਿਆਖਿਆ ਕਰਦੇ ਨੇ, ਇਸ ਸਰੀਰ ਜਿਹੜਾ ਹੈ ਕੀ ਹੈ, ਕੱਚਾ ਹੈ, ਕੱਚੀ ਗਾਗਰ ਹੈ, ਕੱਚਾ ਘੜਾ ਹੈ, ਦੁਹੇਲੀ ਹੈ। ਦੁਹੇਲੀ ਦਾ ਮਤਲਬ ਇਹਦੇ ਵਿਚ ਦੋ ਚੀਜ਼ਾਂ ਨੇ, ਇਕ ਤੇ ਮਿੱਟੀ ਸੰਸਾਰ ਤੇ ਇਕ ਪਰਮਾਤਮਾ ਦਾ ਨਾਮ, ਦੋ ਚੀਜ਼ਾਂ ਦੇ ਜੋੜ ਦੀ ਦੇਹ ਬਣੀ ਹੋਈ ਹੈ, ਅੰਦਰ ਜੋਤ ਹੈ ਤੇ ਬਾਹਰ ਪੰਜ ਤੱਤ ਰਲੇ ਨੇ। ਦੁਹੇਲੀ ਇਸ ਕਰਕੇ ਹੈ, ਪੰਜ ਤੱਤ ਆਪਣਾ ਸੁਭਾਅ ਰੱਖਦੇ ਨੇ ਤੇ ਜੋਤ ਜਿਹੜੀ ਉਹ ਆਪਣਾ ਰੱਬ ਵਾਲਾ ਅਧਿਆਤਮਕ ਸੁਭਾਅ ਰੱਖਦੀ, ਇਸ ਕਰਕੇ ਬੰਦਾ ਦੁਹੇਲੀ ਦੁਇਤ ਵਿਚ ਰਹਿੰਦਾ। ਦੇਹ ਦੁਹੇਲੀ ਹੈ, ਕੱਚੀ ਗਾਗਰ ਵਾਂਗ ਹੈ, ਔਰ ਜਿਹੜੇ ਇਹਦੇ ਨਾਲ ਮੋਹ ਪਾਉਂਦੇ ਨੇ ਉਹਨਾਂ ਨੂੰ ਦੁੱਖ ਮਿਲਦਾ। ਦੁੱਖ ਕਿਉਂ ਮਿਲਦਾ? ਕਿਉਂਕਿ ਇਹ ਉਪਜੈ ਉਪਜਦੀ ਹੈ, ਪੈਦਾ ਹੁੰਦੀ ਹੈ ਤੇ ਬਿਣਸ ਹੈ, ਫਿਰ ਬਿਣਸਦੀ ਹੈ, ਤੇ ਜਦੋਂ ਬਿਣਸਦੀ ਹੈ ਫਿਰ ਇਹਦੇ ਨਾਲ ਮੋਹ ਪਾਏ ਹੋਇਆ ਜਿਨ੍ਹਾਂ ਨੇ ਉਹਨਾਂ ਨੂੰ ਦੁੱਖ ਦੀ ਪ੍ਰਾਪਤੀ ਹੁੰਦੀ ਹੈ।
ਇਹ ਜਗ ਸਾਗਰ ਦੁੱਤਰ ਕਿਉਂ ਤਰੀਏ, ਬਿਨ ਹਰ ਗੁਰ ਪਾਰ ਨਾ ਪਾਈ।
ਇਹੋ ਜਗ ਸਾਗਰ ਦੁੱਤਰ ਕਿਉਂ ਤਰੀਏ। ਹੁਣ ਦੇਹ ਇਕ ਤੇ ਦੁਹੇਲੀ ਹੈ, ਇਕ ਜਿਹੜਾ ਸੰਸਾਰ ਹੈ ਉਹ ਵੀ ਦੁਹੇਲਾ ਹੈ। ਦੁੱਤਰ ਭਾਵ ਦੋ ਤਰ੍ਹਾਂ ਦਾ ਹੈ, ਇਹਦੇ ਵਿਚ ਵੀ ਦਵੈਤ ਹੈ ਸਾਰੀਆਂ ਚੀਜ਼ਾਂ। ਇਹ ਜਿਹੜਾ ਜਗਤ ਹੈ ਇਹ ਦੁੱਤਰ ਹੈ, ਸਾਗਰ ਕਿਉਂ ਤਰੀਏ, ਕਿਵੇਂ ਤਰਿਆ ਜਾਏ? ਬਿਨ ਹਰ ਗੁਰ ਪਾਰ ਨਾ ਭਾਈ, ਬਿਨਾ ਪਰਮੇਸ਼ਰ ਤੋਂ, ਬਿਨਾ ਵਾਹਿਗੁਰੂ ਤੋਂ, ਸੱਚੇ ਮਾਲਕ ਦੇ ਪਿਆਰ ਤੋਂ ਬਿਨਾਂ ਇਹਦੀ ਪ੍ਰਾਪਤੀ ਨਹੀਂ ਹੁੰਦੀ। ਮਹਾਰਾਜ ਅੱਗੇ ਬਚਨ ਕਰਦੇ, ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ, ਤੁਝ ਬਿਨ ਅਵਰ ਨਾ ਕੋਈ ਹਰੇ। ਬਸ ਇੱਥੇ ਤੇਰੇ ਤੋਂ ਬਿਨਾਂ ਹੋਰ ਕੋਈ ਛਡਾਉਣ ਵਾਲਾ ਨਹੀਂ, ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਛਡਾ ਸਕਦਾ। ਕਹਿਣ ਲੱਗੇ, ਤੁਝ ਬਿਨ ਅਵਰ ਨਾ ਕੋਈ ਮੇਰੇ ਪਿਆਰੇ, ਤੁਝ ਬਿਨ ਅਵਰ ਨਾ ਕੋਈ ਹਰੇ, ਤੇਰੇ ਤੋਂ ਬਿਨਾ ਹੋਰ ਛਡਾਉਣ ਵਾਲਾ ਕੋਈ ਨਹੀਂ ਹੈ।
ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸੇ ਜਿਸ ਨਦਰ ਕਰੇ।
ਸਾਰੇ ਰੂਪਾਂ ਵਿਚ ਤੇ ਸਾਰੇ ਸਰੀਰਾਂ ਵਿਚ, ਰੰਗਾਂ ਆਦਿਕ ਦੇ ਵਿਚ ਤੇਰਾ ਨਿਵਾਸ ਹੈ, ਜਿਨੂੰ ਤੇ ਤੂੰ ਨਜ਼ਰ ਕਰ ਦੇਣਾ ਗੁਰੂ ਦੇ ਰਾਹੀਂ, ਕਿਰਪਾ ਕਰਨਾ ਉਹਨੂੰ ਬਖਸ਼ ਲੈਣਾ, ਸੰਸਾਰ ਦੁੱਤਰ ਤੋਂ ਉਹਨੂੰ ਛਡਾ ਲੈਂਦਾ ਹੈ, ਰਹਾਓ ਦੇ ਕੇ, ਵਿਸ਼ਰਾਮ ਦੇ ਕੇ। ਕਹਿੰਦੇ ਹਨ,
ਸਾਸ ਬੁਰੀ ਘਰ ਵਾਸ ਨਾ ਦੇਵੈ, ਫਿਰ ਸਿਓ ਮਿਲਣ ਨਾ ਦੇ ਬੁਰੀ।
ਇਹ ਜਿਹੜੀ ਭੈੜੀ ਦੁਰਮਤ ਬੁੱਧੀ ਹੈ ਨਾ ਅੰਦਰ, ਇਹ ਸੜੀ ਹੋਈ ਹੈ। ਘਰ ਵਾਸ ਨਾ ਦੇਵੈ, ਇਹ ਘਰ ਨਹੀਂ ਟਿਕਣ ਦਿੰਦੀ। ਜਦੋਂ ਬੁੱਧੀ ਜਿਹੜੀ ਭ੍ਰਸ਼ਟ ਹੋ ਜਾਂਦੀ ਹੈ ਨਾ ਵਿਕਾਰਾਂ ਦੇ ਵਿਚ, ਤੇ ਫਿਰ ਸਿਓ ਫਿਰ ਮੈਨੇ ਪਰਮਾਤਮਾ, ਮਿਲਣ ਨਾ ਦੇ ਬੁਰੀ। ਇਹ ਵਾਹਿਗੁਰੂ ਫਿਰ ਪਰਮਾਤਮਾ ਜੋ ਦੇਹ ਦੇ ਵਿਚ ਮੌਜੂਦ ਹੈ ਉਹਨੂੰ ਮਿਲਣ ਨਹੀਂ ਦਿੰਦੀ, ਇਹ ਦੁਰਮਤ ਹੈ। ਇਹਦੇ ਅਰਥ ਵਿਦਵਾਨਾਂ ਨੇ ਸੱਸ ਕੀਤੇ ਹਨ, ਪਰ ਜੇ ਆਪਾਂ ਇਹਦੇ ਅਰਥ ਸੱਸ ਕਰਦੇ ਹਾਂ ਤੇ ਫਿਰ ਪਿਰ ਜਿਹੜਾ ਪਰਮਾਤਮਾ ਉਹ ਫਿਰ ਇਹਦਾ ਪੁੱਤਰ ਬਣਿਆ। ਇਸ ਕਰਕੇ ਅਰਥ ਜਿਹੜੇ ਨੇ ਜੁੜਦੇ ਨਹੀਂ। ਤਾਂ ਇਹਦੇ ਅਰਥ ਕਰਾਂਗੇ, ਸਾਸ ਮੈਨੇ ਸੜੀ ਹੋਈ, ਸੜੀ ਹੋਈ ਬੁੱਧੀ, ਸਵਾਹ ਬਣੀ ਹੋਈ ਬੁੱਧੀ। ਇੱਥੇ ਸੱਸ ਅਰਥ ਕੀਤਿਆਂ ਪਰਮਾਤਮਾ ਫਿਰ ਇਸ ਦੁਰਮਤ ਦਾ ਪੁੱਤਰ ਬਣ ਗਿਆ। ਤੇ ਪਰਮਾਤਮਾ ਵਾਹਿਗੁਰੂ ਤੇ ਨਾ ਕਿਸੇ ਦਾ ਪੁੱਤਰ ਹੈ, ਨਾ ਕਿਸੇ ਦਾ ਪਤੀ ਹੈ, ਉਤੇ ਨਾ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜੇ, ਉਹ ਤਾਂ ਕਿਸੇ ਦਾ ਪੁੱਤਰ ਹੈ ਹੀ ਨਹੀਂ। ਨਾਲੇ ਮਾਇਆ ਦਾ ਪੁੱਤਰ ਤੇ ਹੋਣਾ, ਹੋਰ ਵੀ ਜਿਹੜੇ ਨੇ ਆਊਟ ਚਲੇ ਗਏ ਅਰਥ ਜਿਹੜੇ ਨੇ। ਇਸ ਕਰਕੇ ਸੱਸ ਦੇ ਅਰਥ ਨੇ ਸੜੀ ਹੋਈ ਬੁੱਧੀ, ਭਾਵ ਦੁਰਮਤ ਨਾਲ ਭਰੀ ਹੋਈ ਬੁਰੀ, ਇਹ ਅੰਦਰ ਟਿਕਣ ਨਹੀਂ ਦਿੰਦੀ। ਤੇ ਫਿਰ ਸਿਉਂ ਪਰਮਾਤਮਾ ਪਤੀ ਪਰਮੇਸ਼ਰ ਦੇ ਨਾਲ ਮਿਲਣ ਨਹੀਂ ਦਿੰਦੀ। ਇਸ ਕਰਕੇ ਬੁਰੀ ਇਹ ਬੁੱਧੀ ਹੈ, ਦੁਰਮਤ ਹੈ ਜੀ।
ਸਖੀ ਸਾਜਨੀ ਕੇ ਹੋ ਚਰਨ ਸਰੇਵੋ, ਹਰ ਗੁਰ ਕਿਰਪਾ ਤੇ ਨਦਰ ਧਰੀ।
ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਗੁਰਮੁਖ ਹੈ ਨਾ, ਉਹ ਕਹਿੰਦਾ ਮੈਂ ਸਖੀ ਸਾਜਣੀ, ਜਿਹੜੇ ਮੇਰੇ ਸਖੀ ਸਾਜਣੀ ਸੰਤ ਜਨ ਹਨ ਨਾ, ਗੁਰਮੁਖ ਪਿਆਰੇ, ਉਹਨਾਂ ਦੇ ਮੈਂ ਚਰਨ ਸਰੇਵੋਂ ਸੇਵਾ ਕਰਾਂ, ਉਹਨਾਂ ਦੀ ਸੇਵਾ ਕਰਾਂ। ਤੇ ਜੇ ਉਹਨਾਂ ਦੀ ਕਿਰਪਾ ਦੇ ਨਾਲ ਹਰ ਗੁਰ ਕਿਰਪਾ ਤੇ ਨਦਰ ਧਰੀ, ਜਿਨ੍ਹਾਂ ਤੇ ਪਰਮੇਸ਼ਰ ਨੇ ਨਦਰ ਕੀਤੀ ਹੋਈ ਹੈ, ਕਿਰਪਾ ਕੀਤੀ ਹੋਈ ਜਿਨ੍ਹਾਂ ਗੁਰਮੁਖਾਂ ਉਪਰ।
ਆਪ ਵਿਚਾਰ ਮਾਰ ਮਨ ਦੇਖਿਆ, ਤੁਮ ਸਾ ਮੀਤ ਨਾ ਅਵਰ ਕੋਈ।
ਉਹਨਾਂ ਤੋਂ ਫਿਰ ਗਿਆਨ ਮਿਲਿਆ, ਜਿਹੜੇ ਗੁਰਮੁਖ ਨੇ ਨਾ ਉਹਨਾਂ ਨੇ ਦੱਸਿਆ ਵੀ ਇਹ ਕਿਵੇਂ ਅਕਾਲ ਪੁਰਖ ਦੇ ਨਾਲ ਸਾਂਝ ਪਏਗੀ। ਤਾਂ ਉਹਨਾਂ ਨੇ ਕਿਹਾ ਵੀ ਆਪ ਵਿਚਾਰ ਮਾਰ ਮਨ ਦੇਖਿਆ, ਜਿਨ੍ਹਾਂ ਨੇ ਆਪਣੀ ਹਉਮੈ ਨੂੰ ਮਾਰ ਕੇ ਵਿਚਾਰ ਕੀਤੀ ਹੈ ਤੇ ਮਨ ਨੂੰ ਮਾਰ ਕੇ ਦੇਖਿਆ, ਭਾਵ ਇਕ ਅੱਖ ਖੁੱਲੀ ਹੈ ਅੰਦਰੋਂ ਨਿਮਰਤਾ ਦੀ, ਫਿਰ ਪਤਾ ਲੱਗੇਗਾ ਤੁਮ ਸਾ ਮੀਤ ਨਾ ਅਵਰ ਕੋਈ। ਹੇ ਵਾਹਿਗੁਰੂ, ਤੇਰੇ ਵਰਗਾ ਹੋਰ ਕੋਈ ਮਿੱਤਰ ਨਹੀਂ, ਕੋਈ ਸਖਾਈ ਸਹਾਈ ਹੋਣ ਵਾਲਾ ਨਹੀਂ ਹੈ।
ਜਿਉਂ ਤੂੰ ਰਾਖੈ ਤਿਵ ਹੀ ਰਹਿਣਾ, ਦੁੱਖ ਸੁੱਖ ਦੇਵ ਹੈ ਕਰੈ ਸੋਈ।
ਇਹ ਵੀ ਗਿਆਨ ਉਜਾਗਰ ਹੋ ਜਾਂਦਾ ਹੈ ਕਿ ਜਿਹੜੇ ਗੁਰਮੁਖ ਨੇ ਫਿਰ ਉਹ ਉਵੇਂ ਹੀ ਰਹਿੰਦੇ ਨੇ ਜਿਵੇਂ ਪਰਮੇਸ਼ਰ ਰੱਖਦਾ, ਉਹਦੇ ਭਾਣੇ ਵਿਚ ਕੋਈ ਦਖਲ ਅੰਦਾਜ਼ੀ ਨਹੀਂ ਕਰਦੇ। ਜੋ ਦੁੱਖ ਦਿੰਦੇ ਦਿੰਦਾ ਹੈ, ਸੁੱਖ ਦਿੰਦਾ ਹੈ, ਕਰੈ ਸੋਈ ਜੋ ਕਰਦਾ ਹੈ, ਖਿੜੇ ਮੱਥੇ ਪ੍ਰਵਾਨ ਕਰਦੇ ਹਨ।
ਆਸਾ ਮਨਸਾ ਦੋ ਬਿਨਾਸਤ, ਤ੍ਰਹ ਗੁਣ ਆਸ ਨਿਰਾਸ ਭਈ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਗੁਰਮੁਖ ਹੈ, ਇੱਕ ਤੇ ਉਹਦੀ ਆਸ਼ਾ ਸਾਰੀ ਜਿਹੜੀ ਸੰਸਾਰ ਦੀ ਮਨਸਾ ਸੀ, ਵੀ ਸੰਸਾਰ ਦੇ ਵਿਚ ਮੋਹ ਬਹੁਤ ਪਿਆ ਹੋਇਆ ਸੀ, ਇਹ ਦੋ ਬਿਨਾਸਤ ਉਹਨਾਂ ਦੀ ਖਤਮ ਹੋ ਜਾਂਦੀ ਹੈ। ਤ੍ਰਿਹੋ ਗੁਣ, ਤਿੰਨ ਗੁਣ ਜਿਹੜੇ ਨੇ, ਰਜੋ ਤਮੋ ਤੇ ਸਤੋ, ਇਹ ਤਿੰਨ ਸੁਭਾਅ ਨੇ। ਰਜੋ ਹਉਮੈ ਵਾਲਾ ਸੁਭਾਅ ਹੈ, ਤਮੋ ਵਿਕਾਰੀ ਸੁਭਾਅ ਹੈ, ਤੇ ਸਤੋ ਧਾਰਮਿਕ ਕਰਮਾਂ ਦਾ ਹੰਕਾਰ ਹੈ। ਇਹਨਾਂ ਤਿੰਨਾਂ ਨੂੰ ਆਸ ਨਿਰਾਸ ਭਈ, ਇਹਨਾਂ ਤਿੰਨਾਂ ਦੀ ਆਸਾਂ ਤੋਂ ਨਿਰਾਸ ਹੋ ਕੇ ਅੱਗੇ ਚੌਥੀ ਵਿਚ ਪਹੁੰਚੀ ਹੈ।
ਤੁਰੀ ਅਵਸਥਾ ਗੁਰਮੁਖ ਪਾਈਐ, ਸੰਤ ਸਵਾ ਕੀ ਓਟ ਲਹੀ।
ਇਹ ਸ਼ਬਦ ਤੁਰਿਆ ਅਵਸਥਾ ਹੈ, ਜਿਹੜਾ ਐੜਾ ਹੈ ਉਹ ਤੁਰਿਆ ਦੇ ਨਾਲ ਵੀ ਲੱਗਦਾ ਤੇ ਅਵਸਥਾ ਦੇ ਨਾਲ ਵੀ ਲੱਗਦਾ। ਇਸ ਨੂੰ ਤੁਰਿਆ ਅਵਸਥਾ ਪੜੋ, ਪੜਨਾ ਕਰੋ ਜੀ।
ਤੁਰਿਆ ਅਵਸਥਾ ਗੁਰਮੁਖ ਪਾਈਐ, ਸੰਤ ਸਵਾ ਕੀ ਓਟ ਲਹੀ।
ਇਸ ਤਰ੍ਹਾਂ ਗੁਰਮੁਖਾਂ ਨੇ ਤੁਰਿਆ ਅਵਸਥਾ ਗੁਰਮੁਖ ਪਾਈ ਹੈ। ਗੁਰਮੁਖਾਂ ਨੇ ਗੁਰੂ ਦੇ ਆਸਰੇ ਦੇ ਨਾਲ ਤੁਰਿਆ ਯਾਨੀ ਕਿ ਚੌਥੀ, ਜਿਹਦੇ ਵਿਚ ਨਾ ਹਉਮੈ ਰਹਿੰਦੀ, ਰਜੋਗੁਣ ਰਹਿੰਦਾ, ਨਾ ਤਮੋ ਖਾਣ ਪੀਣ ਤੇ ਵਿਕਾਰਾਂ ਦੀ ਚਸ ਰਹਿੰਦੀ, ਤੇ ਨਾ ਧਾਰਮਿਕ ਕਰਮਾਂ ਦਾ ਹੰਕਾਰ ਰਹਿੰਦਾ। ਉਹਨੂੰ ਕਹਿੰਦੇ ਚੌਥੀ ਅਵਸਥਾ ਆ ਗਈ ਹੈ, ਜਿਹਦੇ ਵਿਚ ਮੁਕਤ ਹੋ ਚੁੱਕਾ ਹੈ ਗੁਰਮੁਖ। ਉਹ ਸੰਤ ਸਭਾ ਕੀ ਓਟ ਲਹੀ, ਉਹਨਾਂ ਨੂੰ ਮਿਲੀ ਜਿਹਨੇ ਸਾਧੂਆਂ ਦੀ, ਗੁਰਮੁਖ ਪਿਆਰਿਆਂ ਦੀ ਓਟ, ਉਹਨਾਂ ਦੀ ਸਭਾ ਦੇ ਵਿਚ ਉਹਨਾਂ ਦੀ ਸੰਗਤ ਦੀ ਓਟ ਲਈ ਹੈ ਜੀ।
ਗਿਆਨ ਧਿਆਨ ਸਗਲੇ ਸਭ ਜਪ ਤਪ, ਜਿਸ ਹਰ ਹਿਰਦੈ ਅਲਖ ਅਭੇਵਾ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਿਆਨ ਧਿਆਨ ਉਹਦੇ ਕੋਲ ਸਾਰੇ ਆ ਗਏ ਤੇ ਸਾਰੇ ਜਪ ਤਪ ਹੀ ਉਹਦੇ ਅੰਦਰ ਟਿਕੇ ਹੋਏ ਨੇ। ਜਿਹਦੇ ਅੰਦਰ ਹਿਰਦੇ ਵਿਚ ਲਗਾਤਾਰ ਪਰਮੇਸ਼ਰ ਨਾਂ ਲਿਖਿਆ ਜਾਣ ਵਾਲਾ ਤੇ ਜਿਹਦਾ ਭੇਦ ਨਹੀਂ ਕਿਸੇ ਨੇ ਪਾਇਆ, ਉਹ ਸਦਾ ਹੀ ਉਹਦੇ ਵਿਚ ਵਸਿਆ ਹੋਇਆ, ਉਹਦੇ ਅੰਦਰ ਸਾਰੇ ਗਿਆਨ ਧਿਆਨ ਜਪ ਤਪ ਸਭ ਕੁਝ ਹੀ ਮਿਲ ਗਿਆ ਹੈ ਜੀ।
ਨਾਨਕ ਰਾਮ ਨਾਮ ਮਨ ਰਾਤਾ, ਗੁਰਮਤ ਪਾਏ ਸਹਿਜ ਸੇਵਾ।
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਐਸੇ ਗੁਰਮੁਖ ਪਿਆਰਿਆਂ ਦਾ ਮਨ ਰੱਬ ਦੇ ਨਾਮ ਦੇ ਵਿਚ ਰੰਗਿਆ ਗਿਆ ਹੈ, ਓਤ ਪੋਤ ਹੋ ਗਿਆ, ਨਾਮ ਦੀਆਂ ਲਹਿਰਾਂ ਵਿਚ ਲਹਿਰਦੇ ਹਨ। ਇਸ ਤਰ੍ਹਾਂ ਗੁਰਮੁਖ ਇਹ ਨਾਮ ਦਾ ਰੰਗ ਕਿਵੇਂ ਮਿਲਿਆ? ਜਿਨ੍ਹਾਂ ਨੇ ਗੁਰੂ ਦੀ ਮਤ ਧਾਰਨ ਕੀਤੀ ਔਰ ਸਹਿਜ ਵਿਚ ਸੇਵਾ ਕੀਤੀ, ਹੱਠ ਨਹੀਂ ਕੀਤਾ, ਹਉਮੈ ਤੋਂ ਰਹਿਤ ਹੋ ਕੇ ਜਿਨ੍ਹਾਂ ਨੇ ਸੇਵਾ ਕੀਤੀ ਹੈ, ਉਹ ਗੁਰਮੁਖ ਰੰਗੇ ਗਏ ਹਨ।
ਆਸਾ ਮਹੱਲਾ ਪਹਿਲਾ ਪੰਜ ਪਦੇ।
ਇਹ ਪੰਜ ਪਦਿਆਂ ਵਾਲਾ ਸ਼ਬਦ ਹੈ ਜੋ ਆਸਾ ਰਾਗ ਵਿਚ ਗੁਰੂ ਨਾਨਕ ਸਾਹਿਬ ਪਿਤਾ ਜੀ ਉਚਾਰ ਰਹੇ ਹਨ।
ਮੋਹ ਕੁਟੰਬ ਮੋਹ ਸਭ ਕਾਰ।
ਗੁਰਮੁਖਾਂ ਨੇ ਪੁੱਛਿਆ ਸੱਚੇ ਪਾਤਸ਼ਾਹ ਜੀ ਨੂੰ ਕਿ ਇਹ ਪਰਮੇਸ਼ਰ ਦੇ ਦਰ ਦੇ ਉੱਤੇ ਪ੍ਰਵਾਨ ਕਿਵੇਂ ਹੋਈਦਾ ਹੈ, ਕਿਹੜਾ ਤਰੀਕਾ ਆਪ ਜੀ ਦੱਸੋ। ਤੇ ਮਹਾਰਾਜ ਉਹਦੇ ਵਿਚ ਸਭ ਤੋਂ ਪਹਿਲਾਂ ਕਹਿੰਦੇ ਨੇ, ਮੋਹ ਹੀ ਸਭ ਤੋਂ ਵੱਡਾ ਬੰਧਨ ਹੈ, ਪਰਿਵਾਰ ਦਾ ਮੋਹ ਤੇ ਮੋਹ ਦੇ ਵਿਚ ਕੀਤੀ ਹੋਈ ਸਾਰੀ ਕਾਰ, ਸਾਰੇ ਕੰਮ ਜਿੰਨੇ ਹਨ, ਇਹ ਮੋਹ ਹੀ ਸਭ ਤੋਂ ਵੱਡਾ ਪਰਮੇਸ਼ਰ ਦੇ ਦਰ ਤੇ ਜਾਣ ਵਾਸਤੇ ਬੰਧਨ ਬਣਦਾ ਹੈ।
ਮੋਹ ਤੁਮ ਤਜੋ ਸਗਲ ਵਿਕਾਰ।
ਇਸ ਕਰਕੇ ਹੇ ਭਾਈ ਗੁਰਮੁਖ ਪਿਆਰਿਓ, ਇਸ ਮੋਹ ਨੂੰ ਤੁਸੀਂ ਤਜੋ, ਛੱਡ ਦਿਓ, ਸਾਰੇ ਵਿਕਾਰ ਇਹਦੇ ਉੱਤੇ ਖੜੇ ਨੇ, ਮੋਹ ਦੇ ਨਾਲ ਸੰਬੰਧ ਰੱਖਦੇ ਹਨ ਤੇ ਸਾਰੇ ਵਿਕਾਰ ਇਹਦੇ ਨਾਲ ਸੰਬੰਧ ਰੱਖਦੇ ਨੇ, ਇਸ ਕਰਕੇ ਮੋਹ ਨੂੰ ਤਜਣਾ ਛੱਡਣਾ ਕਰੋ ਜੀ।
ਮੋਹ ਅਰ ਭਰਮ ਤਜਹੋ ਤੁਮ ਵੀਰ।
ਫਿਰ ਮਹਾਰਾਜ ਕਹਿੰਦੇ ਨੇ, ਮੋਹ ਤੇ ਭਰਮ ਨੂੰ ਛੱਡ ਦਿਓ। ਭਰਮ ਮੈਨੇ ਅਗਿਆਨ, ਭਰਮ ਮੈਨੇ ਕੀ ਹੈ ਕਿ ਜਿਹੜੀ ਚੀਜ਼ ਅੱਗੇ ਨਾ ਹੋਵੇ ਭੁਲੇਖਾ ਪੈ ਜਾਏ ਵੀ ਉੱਥੇ ਹੈ, ਜਿਵੇਂ ਰੱਸੀ ਪਈ ਹੋਈ ਹੈ ਸੱਪ ਦਿਸਦੀ ਹਨੇਰੇ ਕਰਕੇ, ਉਹਦੇ ਤੋਂ ਮਨ ਡਰੀ ਜਾਂਦਾ। ਇਸ ਤਰ੍ਹਾਂ ਇਹ ਸਾਰਾ ਸੰਸਾਰ ਇਸ ਤਰ੍ਹਾਂ ਦਾ ਨਹੀਂ ਜਿਵੇਂ ਦਾ ਨਜ਼ਰ ਆਉਂਦਾ, ਸੱਚ ਨਜ਼ਰ ਆਉਂਦਾ ਸੱਚ ਨਹੀਂ ਹੈ। ਤੇ ਨਾਮ ਜਿਹੜਾ ਜਿੰਨਾ ਚਿਰ ਭਰਮ ਰਹਿੰਦਾ ਉਨਾ ਚਿਰ ਨਾਮ ਕੀ ਲੱਗਦਾ ਹੈ, ਵੀ ਐਵੇਂ ਇਹ ਤੇ ਗਾਉਣ ਵਜਾਉਣ ਵਾਲੇ ਲੱਗੇ ਰਹਿੰਦੇ ਨੇ, ਪਤਾ ਨਹੀਂ ਇਹਦੇ ਵਿਚ ਕੁਝ ਹੈ ਵੀ ਕਿ ਨਹੀਂ। ਕਾਹਦੇ ਵਾਸਤੇ? ਇਹ ਅਗਿਆਨ ਕਰਕੇ ਹੈ ਵੀ ਚਲੋ ਇਕ ਹੁਣ ਬਣਿਆ ਹੋਇਆ ਵੀ ਸਿੱਖ ਆ ਮੈਂ, ਗੁਰਦੁਆਰੇ ਜਾਣਾ ਮਹੀਨੇ ਬਾਅਦ, ਬਸ ਸੰਗਰਾਂਦ ਆਈ ਇਕ ਥੈਲੀ ਆਟੇ ਦੀ ਚੁੱਕ ਕੇ ਖਿੱਚ ਕੇ ਵਗਾਈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲਿਜਾ ਕੇ, ਵੀ ਆਹ ਪਈ ਏ ਤੇਰਾ ਸਿੱਖ ਜੂ ਹੋਏ, ਹੁਣ ਕਰਨਾ ਪੈਣਾ, ਹੋਰ ਨਹੀਂ ਕੋਈ ਅਟੈਚਮੈਂਟ ਨਾਮ ਦੇ ਨਾਲ ਨਾ ਬਾਣੀ ਦੇ ਨਾਲ। ਇਹ ਕਿਉਂ ਹੁੰਦਾ? ਜਿੰਨਾ ਚਿਰ ਗਿਆਨ ਰਹਿੰਦਾ ਉਨਾ ਚਿਰ ਇਸ ਤੇ ਰਹੇਗਾ, ਜਦੋਂ ਗਿਆਨ ਟੁੱਟੇਗਾ ਤਾਂ ਇਹ ਕੰਮ ਖਤਮ ਹੋਣਾ, ਫਿਰ ਚੰਗਾ ਲੱਗੇਗਾ, ਫਿਰ ਬਾਣੀ ਮਿੱਠੀ ਲੱਗੇਗੀ, ਬਹੁਤ ਸੱਚ ਪ੍ਰਤੀਤ ਹੋਵੇਗੀ ਬਾਣੀ। ਤੇ ਆਹ ਜਿਹੜਾ ਸਾਰਾ ਜੁਗਾੜ ਜਿਹਾ ਤੁਰਿਆ ਫਿਰਦਾ ਨਾ ਪਰਿਵਾਰ, ਇਹ ਝੂਠਾ ਲੱਗਣਾ ਸ਼ੁਰੂ ਹੋ ਜਾਏਗਾ ਜਿੱਦਣ ਭਰਮ ਟੁੱਟੇਗਾ। ਜਿੰਨਾ ਚਿਰ ਭਰਮ ਨਹੀਂ ਟੁੱਟਦਾ ਉਨਾ ਚਿਰ ਗੁਰਬਾਣੀ ਲੱਗਦੀ ਹੈ, ਐਵੇਂ ਪੜ੍ਹੀ ਜਾਂਦੇ ਨੇ, ਕੁਝ ਨਹੀਂ ਮਿਲਣਾ ਇਹਦੇ ਵਿਚੋਂ, ਐਵੇਂ ਖਪਦੇ ਰਹਿੰਦੇ, ਸੋਚਦੇ ਰਹਿੰਦੇ ਨੇ ਐਸੇ ਲੋਕ ਜਿਹੜੇ ਨੇ। ਤੇ ਸੰਸਾਰ ਜਿਹੜਾ ਉਹ ਚੰਗਾ ਲੱਗਦਾ ਉਹਦੇ ਵਾਸਤੇ ਸਾਰਾ ਟਾਈਮ ਲਾਈ ਜਾਂਦੇ ਹਨ। ਮਹਾਰਾਜ ਕਹਿੰਦੇ ਜੇ ਤੁਸੀਂ ਮੋਹ ਛੱਡੋਗੇ ਨਾ ਤੇ ਭਰਮ ਨੇ ਛੁੱਟ ਜਾਣਾ। ਮੋਹ ਕਰਕੇ ਭਰਮ ਪਿਆ ਹੋਇਆ, ਮੋਹ ਕਰਕੇ ਭਰਮ ਪਿਆ ਹੋਇਆ, ਭਰਮ ਕਰਕੇ ਦੁੱਖ ਲੱਗਦਾ ਹੈ ਤੇ ਦੁੱਖ ਕਰਕੇ ਸਾਧ ਸੰਗਤ ਜੀ ਡਰ ਲੱਗਦਾ ਹੈ। ਚਾਰ ਜੁੜੇ ਹੋਏ ਨੇ ਆਪਸ ਵਿਚ, ਜਦੋਂ ਜੜ ਪੁੱਟੀ ਗਈ ਨਾ, ਮੋਹ ਖਤਮ ਹੋ ਗਿਆ ਗੁਰੂ ਦੀ ਕਿਰਪਾ ਨਾਲ, ਤੇ ਭਰਮ ਗਿਆ। ਇਹ ਰਹਿੰਦੇ ਨੇ ਕਿ ਮੇਰਾ ਕੀ ਹੈ ਤੇ ਤੇਰਾ ਕੀ ਹੈ, ਜਦੋਂ ਭਰਮ ਗਿਆ ਤੇ ਦੁੱਖ ਵੀ ਗਿਆ, ਫਿਰ ਖੇਡ ਦਿਸਦੀ ਸੰਸਾਰ ਇਕ, ਤੇ ਜਦੋਂ ਡਰ ਗਿਆ ਦੁੱਖ ਗਿਆ ਉਦੋਂ ਡਰ ਵੀ ਉੱਡ ਗਿਆ ਤੇ ਜੀਵਨ ਮੁਕਤ ਹੋ ਗਿਆ। ਹੇ ਮੇਰੇ ਵੀਰ ਤਜੋ ਤੁਮ ਵੀਰ, ਹੇ ਮੇਰੇ ਭਰਾਵੋ ਤੁਸੀਂ ਇਹਨਾਂ ਮੋਹ ਨੂੰ ਤੇ ਭਰਮ ਨੂੰ ਤਿਆਗਣਾ ਕਰੋ ਜੀ।
ਸਾਚ ਨਾਮ ਹਿਰਦੇ ਰਵੇ ਸਰੀਰ।
ਇਸ ਤਰ੍ਹਾਂ ਜਦੋਂ ਨਾਮ ਹਿਰਦੇ ਦੇ ਵਿਚ, ਸਰੀਰ ਅਤੇ ਮਨ ਦੇ ਵਿਚ ਵਸ ਗਿਆ ਸੱਚਾ ਨਾਮ, ਤਾਂ ਫਿਰ ਮੁਕਤੀ ਦੀ ਦਾਤ ਮਿਲਦੀ ਹੈ, ਰਹਾਉ ਦੇ ਵਿਸ਼ਰਾਮ ਦਿੰਦੇ ਹਨ।
ਸੱਚ ਨਾਮ ਜਾਂ ਨਵ ਨਿਧ ਪਾਈ।
ਜਦੋਂ ਸੱਚੇ ਨਾਮ ਦੀ ਪ੍ਰਾਪਤੀ ਹੋਈ ਹੈ ਅੰਦਰ, ਨਾਮ ਦੀ ਦਾਤ ਗੁਰੂ ਸਾਹਿਬ ਨੇ ਅੰਦਰ ਬਖਸ਼ ਦਿੱਤੀ ਹੈ, ਤਾਂ ਨੌ ਨਿਧੀਆਂ ਮਿਲ ਗਈਆਂ, ਸਾਰੀਆਂ ਸ਼ਕਤੀਆਂ ਜਿਹੜੀਆਂ ਬ੍ਰਹਿਮੰਡ ਦੀਆਂ, ਫਿਰ ਨਾਮ ਦੀਆਂ ਦਾਸ ਹਨ, ਗੁਰਮੁਖ ਵਿਚ ਆਣ ਪ੍ਰਗਟ ਹੁੰਦੀਆਂ ਹਨ।
ਰੋਵੈ ਪੂਤ ਨਾ ਕਲਪੈ ਮਾਈ।
ਫਿਰ ਦੁਨੀਆਂ ਵਾਸਤੇ ਨਾ ਤੇ ਪੁੱਤਰ ਰੋਂਦਾ, ਪੁੱਤਰ ਮੈਨੇ ਮਨ, ਤੇ ਨਾ ਕਲਪੈ ਮਾਈ, ਮਾਈ ਦਾ ਅਰਥ ਹੈ ਬੁੱਧੀ, ਨਾ ਬੁੱਧੀ ਕਲਪਦੀ ਏ, ਬੁੱਧੀ ਵੀ ਸ਼ਾਂਤ ਹੋ ਗਈ ਤੇ ਪੁੱਤਰ ਵੀ ਸ਼ਾਂਤ ਹੋ ਗਿਆ। ਬੁੱਧੀ ਮਾਂ ਏ ਤੇ ਮਨ ਉਹਦਾ ਪੁੱਤਰ ਹੈ। ਰੋਵੈ ਪੂਤ ਨਾ ਕਲਪੈ ਮਾਈ, ਨਾ ਤੇ ਮਤ ਫਿਰ ਕਲਪਦੀ ਰੋਂਦੀ ਹੈ ਸੰਸਾਰ ਵਾਸਤੇ, ਕਿਉਂਕਿ ਉਹਨੇ ਨਾਮ ਨੇ ਠੰਡਾ ਕਰ ਦਿੱਤਾ ਹੈ। ਤੇ ਜਦੋਂ ਮਾਂ ਨਹੀਂ ਕਲਪਦੀ, ਮਾਂ ਦਾ ਦੁੱਧ ਪੀਂਦਾ, ਬੁੱਧੀ ਦੇ ਵਿੱਚੋਂ ਮਨ ਗਿਆਨ ਲੈਂਦਾ, ਤੇ ਉਹ ਵੀ ਰੋਂਦਾ ਨਹੀਂ, ਸ਼ਾਂਤ ਹੋ ਜਾਂਦਾ ਹੈ।
ਏਤ ਮੋਹ ਡੂਬਾ ਸੰਸਾਰ,
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਸ ਮੋਹ ਦੇ ਭਵਜਲ ਵਿਚ ਸੰਸਾਰ ਡੁੱਬ ਗਿਆ, ਪਤਾ ਨੀ ਲੱਗਦਾ, ਅਗਿਆਨ ਵਿਚ ਸੁੱਤਾ ਹੋਇਆ ਹੈ।
ਗੁਰਮੁਖ ਕੋਈ ਉਤਰੈ ਪਾਰ,
ਕੋਈ ਵਿਰਲਾ ਹੀ ਗੁਰਮੁਖ ਪਾਰ ਉਤਰਦਾ ਸਤਿਗੁਰਾਂ ਦੀ ਕਿਰਪਾ ਦੇ ਨਾਲ, ਜਿਹਦੇ ਤੇ ਰਹਿਮਤ ਕਰ ਦਿੰਦੇ ਹਨ।
ਏਤ ਮੋਹ ਫਿਰ ਜੂਨੀ ਪਾਹੇ,
ਫਿਰ ਇਹ ਜਿਹੜਾ ਮੋਹ ਹੈ ਇੱਥੇ ਜਾਨ ਨਹੀਂ ਛੱਡਦਾ, ਫਿਰ ਜਦੋਂ ਅੱਗੇ ਇੱਥੇ ਮਰ ਜਾਂਦਾ ਹੈ, ਸਰੀਰ ਤਿਆਗਦਾ ਹੈ, ਤੇ ਜਿਵੇਂ ਦੀ ਵਾਸ਼ਨਾ ਤੇ ਜਿੱਥੇ ਜਿਹੜੀਆਂ ਇੱਛਾ ਪੂਰੀਆਂ ਨਹੀਂ ਹੋਈਆਂ, ਫਿਰ ਦੋ ਕੰਮਾਂ ਕਰਕੇ ਜਨਮ ਲੈਂਦਾ ਹੈ, ਜਾਂ ਮੋਹ ਕਰਕੇ ਤੇ ਜਾਂ ਵੈਰ ਕਰਕੇ, ਇਹ ਦੋਵੇਂ ਇਕੱਠੇ ਰਹਿੰਦੇ ਨੇ। ਜਿੰਨਾ ਚਿਰ ਮੋਹ ਰਹੇਗਾ ਉਨਾ ਚਿਰ ਵੈਰ ਵੀ ਰਹੇਗਾ। ਫਿਰ ਜਨਮ ਕਿਉਂ ਹੁੰਦਾ ਹੈ? ਇੱਕ ਤਾਂ ਜਿਨ੍ਹਾਂ ਨਾਲ ਮੋਹ ਪਾਇਆ ਸੀ ਉਨ੍ਹਾਂ ਕਰਕੇ ਜਨਮ ਹੁੰਦਾ ਹੈ, ਵੀ ਉਨ੍ਹਾਂ ਦੇ ਨਾਲ ਰਹਿਣਾ, ਫਿਰ ਉਥੇ ਜਨਮ ਹੋ ਗਿਆ, ਫਿਰ ਧੱਕੇ ਖਾਂਦਾ ਰਹਿੰਦਾ। ਤੇ ਇੱਕ ਵੈਰ ਕਰਕੇ ਜਿਹੜਾ ਸਾਰੀ ਉਮਰ ਮੱਥਾ ਮਾਰਦੇ ਰਹਿੰਦੇ ਇੱਕ ਦੂਜੇ ਨਾਲ, ਵੀ ਮੈਂ ਇਹਨੂੰ ਇੰਜ ਕਰਕੇ ਛੱਡਣਾ, ਮੈਂ ਕਰਨਾ, ਦਿਨ ਰਾਤ ਅੰਦਰ ਝਗੜਦੇ ਰਹਿੰਦੇ ਨੇ, ਉਹ ਫਿਰ ਅਗਲੇ ਜਨਮ ਵਿਚ ਫਿਰ ਰੱਬ ਇਕੱਠੇ ਕਰ ਦਿੰਦਾ, ਵੀ ਲਓ ਹੋਰ ਮਾਰ ਲਓ ਮੱਥਾ, ਕਿਤੇ ਤੁਹਾਨੂੰ ਭੁਲੇਖਾ ਨਾ ਰਹਿ ਜਾਵੇ, ਵੀ ਲੜਨ ਵਿਚੋਂ ਕੁਝ ਮਿਲਦਾ। ਇਹ ਸਾਰੀ ਸਾਰੀ ਉਮਰ ਭਿੜਦੇ ਰਹਿੰਦੇ ਨੇ ਲੋਕ, ਕੋਈ ਨਿਰਵੈਰ ਨਹੀਂ ਹੁੰਦਾ, ਜਪੀ ਜਾਂਦੇ ਨੇ ਕੱਲੇ ਨਿਰਭਉ ਨਿਰਵੈਰ, ਪਰ ਜਪੋਗੇ ਤੇ ਨਾਲ ਨਿਰਵੈਰ ਹੋਣ ਦੀ ਗੱਲ ਵੀ ਕੋਈ ਸੋਚੀਏ ਤੇ ਤਾਂ ਹੀ ਹੋਏਗੀ। ਇਸ ਤਰ੍ਹਾਂ ਪਰਤ ਪਰਤ ਕੇ ਇਹ ਤਮੋਹੇ ਫਿਰ ਜੂਨੀ ਪਾਏ, ਪਰਤ ਕੇ ਯੋਨੀਆਂ ਵਿਚ ਭਟਕਦਾ ਹੈ ਜੀ।
ਮੋਹੇ ਲਾਗਾ ਜਮਪੁਰ ਜਾਹੇ,
ਇਸ ਮੋਹ ਵਿਚ ਫਸਿਆ ਹੋਏ ਜਮਾਂ ਦੇ ਡੰਡੇ ਖਾਂਦਾ, ਉਥੇ ਫਿਰ ਕੁੱਟ ਮਾਰ ਹੁੰਦੀ ਇਹਦੀ, ਤੇ ਜਮਪੁਰ ਵਿਚ ਇਹਨੂੰ ਘਸੀਟਿਆ ਜਾਂਦਾ ਹੈ।
ਗੁਰ ਦੀਖਿਆ ਲੇ ਜਪ ਤਪ ਕਮਾਹੇ,
ਜੇ ਇਹ ਮੋਹ ਛੱਡਣ ਨੂੰ ਤਿਆਰ ਨਹੀਂ ਨਾ, ਬਸ ਉਥੇ ਫਸਿਆ ਹੋਇਆ ਗੇੜੇ ਖਾਈ ਜਾਂਦਾ ਹੈ। ਤੇ ਫਿਰ ਗੁਰੂ ਦੀ ਦੀਖਿਆ ਵੀ ਲਈ ਹੋਈ ਏ, ਭਾਵੇਂ ਗੁਰੂ ਤੋਂ ਸਿੱਖਿਆ ਵੀ ਬੜੀ ਲੈਂਦੀ ਏ, ਤੇ ਜਪ ਤਪ ਵੀ ਬੜਾ ਕਮਾਉਂਦਾ ਹੈ ਜੀ।
ਨਾਮ ਉਹ ਟੂਟੈ ਨਾ ਥਾਏ ਪਾਹੇ,
ਤੇ ਜਦੋਂ ਅੰਦਰੋਂ ਰੱਸਾ ਤੇ ਖੋਲਣਾ ਨਹੀਂ, ਬਸ ਬੇੜੀ ਚਲਾਉਣ ਦੀ ਕੋਸ਼ਿਸ਼ ਕਰੀ ਜਾਂਦਾ ਹੈ, ਮੋਹ ਛੱਡਦਾ ਨਹੀਂ ਇਧਰੋਂ, ਮਨ ਉੱਠਦਾ ਨਹੀਂ, ਬਸ ਉਥੇ ਫਸਿਆ ਹੋਇਆ। ਇਸ ਕਰਕੇ ਜਪ ਤਪ ਵੀ ਥਾਏ ਨਹੀਂ ਪੈਂਦਾ, ਕਿਉਂਕਿ ਸੰਸਾਰ ਦੀਆਂ ਬਿਰਤੀਆਂ ਘਟਦੀਆਂ ਨਹੀਂ ਹਨ।
ਨਦਰ ਕਰੇ ਤਾਂ ਇਹੋ ਮੋਹ ਜਾਏ,
ਇਹ ਤਾਂ ਇੱਕੋ ਇਲਾਜ ਏ ਮਹਾਰਾਜ ਕਹਿੰਦੇ ਨੇ, ਜੇ ਤੂੰ ਗੁਰੂ ਦਾ ਸਿੱਖ ਹੈ ਨਾ, ਤੇ ਗੁਰੂ ਦੇ ਹੁਕਮ ਦੇ ਵਿਚ ਕਾਰ ਕਰੀ ਚੱਲ। ਮਹਾਰਾਜ ਨੇ ਜਿਵੇਂ ਕਿਹਾ ਵੀ ਆ ਸਵੇਰੇ ਉਠਿਆ ਕਰ, ਪਾਠ ਕਰਿਆ ਕਰ, ਧਰਮ ਦੀ ਕਿਰਤ ਕਰ ਤੇ ਨਾਮ ਜਪਿਆ ਕਰ, ਕਿਸੇ ਦਾ ਮਾੜਾ ਨਹੀਂ ਕਰਨਾ, ਨਿੰਦਿਆ ਨਹੀਂ ਕਰਨੀ, ਕਿਸੇ ਦਾ ਹੱਕ ਨਹੀਂ ਖਾਣਾ, ਇਹ ਕਰੀ ਚੱਲ। ਕਰਦਿਆਂ ਕਰਦਿਆਂ ਇੱਕ ਦਿਨ ਗੁਰੂ ਖੁਸ਼ ਹੋ ਗਿਆ ਤੇ ਉਹਨੇ ਤੇਰੇ ਤੇ ਨਜ਼ਰ ਕਰ ਦਿੱਤੀ ਨਾ, ਰਹਿਮਤ ਕਰੀ, ਤੇ ਫਿਰ ਤੇਰਾ ਮੂੰਹ ਟੁੱਟੇਗਾ, ਉਸ ਤੋਂ ਪਹਿਲਾਂ ਨਹੀਂ ਟੁੱਟਦਾ। ਇਸ ਕਰਕੇ ਸਭ ਤੋਂ ਵੱਡਾ ਕੰਮ ਇਹ ਗੁਰੂ ਦੇ ਹੁਕਮ ਵਿਚ ਤੁਰਦੇ ਰਹਿਣਾ। ਇੱਕ ਦਿਨ ਆਉਂਦਾ ਹੈ ਗੁਰੂ ਸਾਹਿਬ ਬੰਧਨ ਤੋੜ ਦਿੰਦੇ, ਨਦਰ ਕਰੇ ਤਾਂ ਇਹ ਮੋਹ ਜਾਏ, ਕਿਰਪਾ ਦੀ ਦ੍ਰਿਸ਼ਟੀ ਕਰ ਦੇਵੇ ਤਾਂ ਮੋਹ ਚਲਾ ਜਾਂਦਾ ਹੈ ਜੀ।
ਨਾਨਕ ਹਰਿ ਸਿਉ ਰਹਿ ਸਮਾਏ,
ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਜੀ, ਜਦੋਂ ਮੋਹ ਟੁੱਟਾ, ਅਟੈਚਮੈਂਟ ਜਿਹੜੀ ਹੈ ਖਤਮ ਹੋ ਗਈ, ਤਾਂ ਉਸ ਤੋਂ ਬਾਅਦ ਫਿਰ ਗੁਰੂ ਚਰਨਾਂ ਵਿਚ, ਗੁਰੂ ਸ਼ਬਦ ਵਿਚ ਸੁਰਤੀ ਇਕ ਮਿਕ ਹੋ ਜਾਂਦੀ ਹੈ।
ਆਸਾ ਮਹੱਲਾ ਪਹਿਲਾ,
ਆਸਾ ਰਾਗ ਵਿਚ ਪਹਿਲੇ ਸਤਿਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਹਨ।
ਆਪ ਕਰੇ ਸੱਚ ਅਲਖ ਅਪਾਰ,
ਜਿਹੜਾ ਵਾਹਿਗੁਰੂ ਦੀ ਸ਼ਰਨ ਵਿਚ ਗਿਆ ਹੈ ਨਾ, ਗੁਰਮੁਖ ਬੇਨਤੀ ਕਰਦਾ, ਉਹਦੀ ਜ਼ਿੰਦਗੀ ਦੇ ਵਿਚ ਫਿਰ ਆਪ ਹੀ ਸਭ ਕੁਝ ਗੁਰੂ ਕਰਦਾ। ਅਲੱਖ ਜਿਹਨੂੰ ਵੇਖਿਆ ਨਹੀਂ ਜਾ ਸਕਦਾ, ਅਪਾਰ ਜਿਹਦਾ ਪਾਰਲਾ ਪਾਸਾ ਨਹੀਂ ਲੱਭਿਆ ਜਾ ਸਕਦਾ, ਆਪ ਹੀ ਉਹਦੇ ਤੇ ਕਿਰਪਾ ਕਰ ਦਿੰਦਾ ਸੱਚਾ ਵਾਹਿਗੁਰੂ।
ਹਾਂ ਪਾਪੀ ਤੂੰ ਬਖਸ਼ਣ ਹਾਰ,
ਪਰ ਜਿਹੜਾ ਇਸ ਤਰ੍ਹਾਂ ਆਪਣੇ ਆਪੇ ਨੂੰ ਤਿਆਗ ਕੇ ਬੇਨਤੀ ਕਰਦਾ, ਮਹਾਰਾਜ ਮੈਂ ਤੇ ਪਾਪੀ ਬੜਾ, ਬਖਸ਼ਣ ਵਾਲਾ ਤੇ ਤੂੰ ਹੀ ਏ, ਇਹ ਨੇ ਵੀ ਆਪਣੇ ਆਪ ਨੂੰ ਹਮੇਸ਼ਾ ਠੀਕ ਹੀ ਸਮਝਦਾ ਕਿ ਮੇਰੇ ਵਰਗਾ ਤੇ ਠੀਕ ਕੋਈ ਨਹੀਂ ਹੈ। ਕਹਿਣ ਨੂੰ ਤੇ ਗੱਲਾਂ ਕਹੀ ਜਾਂਦੇ ਹਾਂ ਵੀ ਹਮ ਕਿਹਾ ਹਮ ਅਵਗੁਣ ਭਰੇ ਏਕ ਗੁਣ ਨਾਹੀ, ਪਰ ਇਹ ਮੰਨੇ ਤੇ ਤਾਂ ਗੱਲ ਬਣਦੀ ਏ। ਜਿਨ੍ਹਾਂ ਨੇ ਇਸ ਤਰ੍ਹਾਂ ਬੇਨਤੀ ਕੀਤੀ ਵੀ ਮੈਂ ਬਖਸ਼ਣ ਵਾਲਾ ਤੇ ਨਹੀਂ ਸਾਂ, ਪਰ ਆਪ ਜੀ ਨੇ ਕਿਰਪਾ ਕਰ ਦਿਓ ਮੈਨੂੰ ਪਾਪੀ ਨੂੰ ਬਖਸ਼ਣ ਵਾਲੇ ਹੋ ਜੀ।
ਤੇਰਾ ਭਾਣਾ ਸਭ ਕਿਛ ਹੋਵੇ,
ਜਿਹੜਾ ਵੀ ਇਸ ਰਾਹ ਤੇ ਤੁਰਿਆ ਨਾ ਉਹਦੀ ਜਿੰਦਗੀ ਵਿਚ ਜਦੋਂ ਵੀ ਕੋਈ ਵਿਕਾਸ ਹੁੰਦਾ ਹੈ, ਜਦੋਂ ਕੋਈ ਬਖਸ਼ਿਸ਼ ਹੋਣੀ ਹੈ ਤੇ ਵਾਹਿਗੁਰੂ ਦੇ ਭਾਣੇ ਵਿਚ ਹੀ ਹੋਣੀ ਹੈ। ਇਹ ਉਹਦਾ ਨਿਯਮ ਹੈ, ਸਭ ਕੁਝ ਉਹਦੇ ਭਾਣੇ ਉਹਦੀ ਮਰਜ਼ੀ ਵਿਚ ਹੁੰਦਾ ਹੈ ਜੀ।
ਮਨ ਹੱਠ ਕੀਚੈ ਅੰਤ ਬਿਗੋਵੈ,
ਪਰ ਜੇ ਮਨ ਦੇ ਹਉਮੈ ਦੇ ਵਿਚ ਹੱਠ ਕਰਕੇ ਕੋਈ ਜਪ ਤਪ ਕਰ ਰਿਹਾ ਨਾ, ਫਿਰ ਅਖੀਰ ਨੂੰ ਖੁਆਰ ਹੀ ਹੁੰਦਾ, ਥਾਂ ਨਹੀਂ ਪੈਂਦੀ। ਜਦੋਂ ਜ਼ੋਰ ਹੀ ਇਕੱਲੇ ਲਾਈ ਜਾਂਦਾ ਵੀ ਮੈਂ ਹੀ ਕਰਨਾ, ਫਿਰ ਬਿਗੋਵੇ ਦਾ ਮਤਲਬ ਖੁਆਰੀ ਪੈਂਦੀ ਹੈ। ਰਹਾਉ ਵਿਚ ਵਿਸ਼ਰਾਮ ਦੇ ਕੇ ਕਹਿੰਦੇ ਹਨ,
ਮਨਮੁਖ ਕੀ ਮਤ ਕੂੜ ਵਿਆਪੀ,
ਮਨਮੁਖ ਦੀ ਜਿਹੜੀ ਮਤ ਝੂਠ ਵਿਚ ਫਸੀ ਰਹਿੰਦੀ ਏ, ਉਹਨੂੰ ਇਹਦਾ ਪਤਾ ਨੀ ਲੱਗਦਾ ਵੀ ਗੁਰੂ ਦੇ ਹੁਕਮ ਨਾਲ ਹੀ ਸਭ ਕੁਝ ਹੋਣਾ ਹੈ, ਮੇਰੇ ਆਸਰੇ ਮੇਰੇ ਉਦਮ ਨਾਲ ਨਹੀਂ ਹੋਣਾ। ਇਸ ਝੂਠ ਦੇ ਵਿਚ ਵਿਆਪੀ ਹੋਈ ਫਸੀ ਹੋਈ ਉਹਦੀ ਬੁੱਧੀ ਹੀ ਹੈ।
ਬਿਨ ਹਰ ਸਿਮਰਨ ਪਾਪ ਸੰਤਾਪੀ,
ਬਿਨਾਂ ਵਾਹਿਗੁਰੂ ਦੇ ਸਿਮਰਨ ਤੋਂ ਪਾਪ ਦੇ ਸੰਤਾਪ ਵਿਚ ਫਸੀ ਹੋਈ ਏ, ਪਾਪਾਂ ਵਿਚ ਫਸੀ ਹੋਈ ਹੈ ਬੁੱਧੀ ਮਨਮੁਖ ਦੀ।
ਦੁਰ ਮਤ ਤਿਆਗ ਲਾਹਾ ਕਿਸ ਲੇਵ ਹੋ,
ਇਸ ਭੈੜੀ ਮਤ ਨੂੰ ਤਿਆਗ ਦਿਓ। ਗੁਰਮੁਖ ਪਿਆਰੇ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਤੇ ਕੋਈ ਲਾਭ ਲੈ ਲਵੋ ਜੀਵਨ ਦਾ, ਕੋਈ ਲਾਹਾ ਪ੍ਰਾਪਤ ਕਰ ਲਵੋ ਜੀ।
ਜੋ ਉਪਜੈ ਸੋ ਅਲਖ ਅਭੇਵ ਹੋ,
ਇਹਨੂੰ ਸਮਝੋ ਵੀ ਜੋ ਵੀ ਉਪਜਦਾ ਹੈ, ਜੋ ਵੀ ਕਿਰਪਾ ਹੁੰਦੀ ਹੈ ਨਾ, ਅਲਖ ਅਭੇਵ ਵਾਹਿਗੁਰੂ ਦੁਆਰਾ ਹੁੰਦੀ ਹੈ, ਹੋਰ ਨਹੀਂ ਕੋਈ ਕਰ ਸਕਦਾ, ਉਹਦੇ ਅੰਦਰ ਹੀ ਸਾਰੀਆਂ ਬਰਕਤਾਂ ਹਨ।
ਐਸਾ ਹਮਰਾ ਸਖਾ ਸਹਾਈ,
ਉਹ ਤਾਂ ਐਸਾ ਗੁਰੂ ਸਾਹਿਬ ਕਹਿੰਦੇ ਸਾਡਾ ਸਹਾਇਕ ਹੈ, ਐਸੀ ਕਿਰਪਾ ਕਰਨ ਵਾਲਾ ਸਾਡਾ ਮਿੱਤਰ ਵਾਹਿਗੁਰੂ ਹੈ।
ਗੁਰ ਹਰ ਮਿਲਿਆ ਭਗਤ ਜੜਾਈ,
ਪਰ ਇਹ ਪਤਾ ਤਾਂ ਲੱਗਦਾ ਜੇ ਗੁਰੂ ਨੂੰ ਮਿਲੀਏ ਤੇ ਗੁਰੂ ਵਾਹਿਗੁਰੂ ਦੀ ਭਗਤੀ ਪੱਕੀ ਕਰਾ ਦਿੰਦਾ, ਦ੍ਰਿੜ ਕਰਾ ਦਿੰਦਾ। ਉਹਦੇ ਤੋਂ ਬਾਅਦ ਪਹਿਲਾਂ ਨਹੀਂ ਇਹ ਸਮਝ ਆਉਂਦੀ, ਇਹ ਵਾਹਿਗੁਰੂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਦੇ ਨਾਲ ਦ੍ਰਿੜਤਾ ਦੁਆਰਾ ਹੀ ਸਮਝ ਆਉਂਦੀ ਹੀ ਹੈ ਜੀ।
ਅਗਲੀ ਸੌਦੀ ਟੋਟਾ ਆਵੇ,
ਹੋਰ ਦੁਨੀਆਂ ਦੇ ਸਾਰੇ ਧੰਦਿਆਂ ਦੇ ਵਿਚ ਸਾਰੇ ਸੌਦੇ ਕੀਤਿਆਂ ਆਖਿਰ ਟੋਟਾ ਹੀ ਆਉਂਦਾ ਹੈ, ਆਖਿਰ ਘਾਟਾ ਪੈਂਦਾ। ਜ਼ਿੰਦਗੀ ਦੇ ਵਿਚ ਕੋਈ ਵੀ ਐਸਾ ਸੌਦਾ ਨਹੀਂ ਜਿਹਦੇ ਵਿਚ ਇਹ ਸਭ ਕੁਝ ਚੜ੍ਹਦੀ ਕਲਾ ਹੋਵੇ, ਸਾਰੇ ਸੌਦਿਆਂ ਦੇ ਵਿਚ ਖੁਆਰੀ ਹੁੰਦੀ ਹੈ।
ਨਾਨਕ ਰਾਮ ਨਾਮ ਮਨ ਭਾਵੈ,
ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ ਕਿ ਸਾਨੂੰ ਤੇ ਰੱਬ ਦਾ ਨਾਮ ਹੀ ਮਨ ਵਿਚ ਚੰਗਾ ਲੱਗਦਾ, ਜਿਹਦੇ ਵਿਚ ਕਦੀ ਘਾਟਾ ਨਹੀਂ ਪੈਂਦਾ, ਸਦਾ ਚੜ੍ਹਦੀਆਂ ਕਲਾ ਹਨ।
ਆਸਾ ਮਹੱਲਾ ਪਹਿਲਾ ਚੌਪਦੇ,
ਆਸਾ ਰਾਗ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਚੌਪਦੇ ਚਾਰ ਪਦਿਆਂ ਵਾਲੇ ਸ਼ਬਦ ਉਚਾਰਦੇ ਹਨ।
ਵਿਦਿਆ ਵਿਚਾਰੀ ਤਾਂ ਪਰ ਉਪਕਾਰੀ,
ਮਹਾਰਾਜ ਨੇ ਵੇਖਿਆ ਵੀ ਧਰਮ ਦੇ ਨਾਂ ਤੇ ਪੜ੍ਹਾਈ ਵੀ ਬਹੁਤ ਹੁੰਦੀ ਏ, ਇਹ ਚੰਗੀ ਗੱਲ ਹੈ। ਵਿਦਿਆ ਜਿਹੜੀ ਇਕ ਨੇਤਰ ਹੈ ਮਨੁੱਖ ਦਾ, ਪਰ ਗੁਰੂ ਸਾਹਿਬ ਕਹਿੰਦੇ ਵੀ ਵਿਦਿਆ ਪੜ੍ਹ ਕਾਹਦੇ ਵਾਸਤੇ ਰਿਹਾ ਹੈ, ਕੇਵਲ ਆਪਣੀ ਜੇਬ ਭਰਨ ਵਾਸਤੇ। ਜੇ ਤਾਂ ਉਹਦੇ ਵਿਚ ਪਰ ਉਪਕਾਰ ਦੀ ਭਾਵਨਾ ਹੈ, ਕੋਈ ਵੀ ਕੰਮ ਲੈ ਲਓ, ਡਾਕਟਰ ਬਣਨਾ, ਇੰਜੀਨੀਅਰ ਬਣਨਾ ਹੈ, ਲੈਕਚਰਾਰ ਬਣਨਾ, ਜੇ ਤਾਂ ਉਹਦੇ ਵਿਚ ਭਾਵਨਾ ਹੈ ਵੀ ਸੰਸਾਰ ਦਾ ਭਲਾ ਕਰਨਾ, ਸੰਸਾਰ ਦੇ ਜੀਵਾਂ ਨੂੰ ਸੁੱਖ ਦੇਣਾ ਹੈ, ਹੈਲਪ ਕਰਨੀ ਹੈ, ਮਦਦ ਕਰਨੀ ਹੈ, ਕੰਮ ਇਮਾਨਦਾਰੀ ਨਾਲ ਕਰਨਾ, ਤੇ ਫਿਰ ਤੇ ਦੋਵੇਂ ਕੰਮ ਇਕੱਠੇ ਹੋ ਗਏ, ਇਧਰੋਂ ਮਾਇਆ ਵੀ ਮਿਲ ਗਈ ਤੇ ਸੇਵਾ ਵੀ ਹੋ ਗਈ। ਤੇ ਜੇ ਕੱਲਾ ਹੀ ਇਹ ਹੈ ਵੀ ਆਪਾਂ ਤੇ ਲੱਖਾਂ ਇਕੱਠੇ ਕਰਨੇ ਨੇ, ਜਿਵੇਂ ਮਰਜ਼ੀ ਜਾਇਜ਼ ਨਜਾਇਜ਼ ਤਰੀਕੇ ਦੇ ਨਾਲ ਗਲਤ ਦਵਾਈਆਂ ਵੇਚ ਕੇ ਲੋਕਾਂ ਨੂੰ ਗਲਤ ਫਸਾ ਕੇ, ਤਾਂ ਫਿਰ ਤਾਂ ਮਹਾਰਾਜ ਕਹਿੰਦੇ ਵਿਹਲੇ ਰਹਿਣਾ ਤੇ ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ, ਤਾਂ ਫਿਰ ਤਾਂ ਕਹਿੰਦੇ ਇਹ ਵਿਦਿਆ ਨਹੀਂ, ਇਹ ਤਾਂ ਫਿਰ ਇਕ ਐਸਾ ਹਥਿਆਰ ਹੈ ਜਿਹੜਾ ਦੂਜੇ ਦਾ ਹੱਕ ਖੋਹਦਾ, ਉਹਦਾ ਜੀਵਨ ਖਤਮ ਕਰਦਾ। ਪਰ ਜੇ ਵਿਦਿਆ ਵਿਚਾਰੀਏ ਤੇ ਪਰਉਪਕਾਰ ਕਰਦਾ ਹੈ, ਦੂਜੇ ਦਾ ਭਲਾ ਕਰਦਾ, ਤਾਂ ਸਮਝੋ ਵੀ ਉਹਦੇ ਕੋਲ ਵਿਦਿਆ ਹੈ, ਇਹ ਪਰਉਪਕਾਰ ਵਾਸਤੇ ਹੈ।
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ।
ਮਹਾਰਾਜ ਕਹਿੰਦੇ ਸਮਝ ਲਓ ਬੰਦਾ ਤੀਰਥਾਂ ਤੇ ਜਾ ਪਹੁੰਚਿਆ, ਉਹਦਾ ਜੀਵਨ ਹੀ ਤੀਰਥ ਬਣ ਗਿਆ, ਉਹਦਾ ਸਰੀਰ ਹੀ ਤੀਰਥ ਬਣ ਗਿਆ। ਜਿਹਦੀ ਜ਼ਿੰਦਗੀ ਦੇ ਵਿੱਚ ਪੰਜ ਵਿਕਾਰ ਰਾਸ ਆ ਗਏ ਨੇ, ਭਾਵ ਜਿਹਦੇ ਵਸ ਦੇ ਵਿੱਚ ਹਨ।
ਘੁੰਗਰੂ ਵਾਜੈ ਜੇ ਮਨ ਲਾਗੈ।
ਕਈ ਧਰਮ ਐਸੇ ਨੇ ਜਿਹਦੇ ਵਿੱਚ ਲੋਕ ਨੱਚਦੇ ਟੱਪਦੇ ਨੇ ਘੁੰਗਰੂ ਬੰਨ ਕੇ ਪੈਰਾਂ ਨੂੰ। ਮਹਾਰਾਜ ਕਹਿੰਦੇ ਘੁੰਗਰੂ ਸਮਝੋ, ਜੇ ਮਨ ਗੁਰੂ ਚਰਨਾਂ ਵਿੱਚ ਲੱਗਾ, ਮਨ ਜੁੜ ਗਿਆ ਤੇ ਸਮਝ ਲੋ ਨਾਚ ਹੈ, ਘੁੰਗਰੂਆਂ ਦੀ ਆਵਾਜ਼ ਆਉਂਦੀ ਹੈ।
ਤਉ ਜਮ ਕਹਾ ਕਰੇ ਮੋਹ ਸਿਉਂ ਆਗੈ।
ਜਿਹਦੇ ਅੰਦਰ ਨਾਮ ਚਿੱਤ ਵਿੱਚ ਵਸ ਗਿਆ ਹੈ, ਬੰਦਗੀ ਵਸ ਗਈ ਹੈ, ਮਹਾਰਾਜ ਕਹਿੰਦੇ ਉਹ ਕਹਿੰਦਾ ਵੀ ਮੇਰੇ ਅੱਗੇ ਹੁਣ ਜਮ ਕੀ ਕਰਨਗੇ, ਮੇਰੇ ਅੱਗੇ ਹੁਣ ਜਮ ਕੀ ਤਾਕਤ ਰੱਖਦੇ ਹਨ, ਵਿਸ਼ਰਾਮ ਦੇ ਕੇ ਕਹਿੰਦੇ ਹਨ।
ਆਸ ਨਿਰਾਸੀ ਤੋ ਸੰਨਿਆਸੀ।
ਜੇ ਕੋਈ ਸੰਨਿਆਸੀ ਬਣਿਆ ਹੈ ਤੇ ਸਾਰੀਆਂ ਜਿਹੜੀਆਂ ਇੱਛਾਵਾਂ ਨੇ, ਤ੍ਰਿਸ਼ਨਾ ਹੈ, ਉਹਦੇ ਤੋਂ ਨਿਰਾਸ਼ ਹੋ ਗਿਆ, ਭਾਵ ਉਹਦੇ ਅੰਦਰ ਕੋਈ ਆਸ ਨਹੀਂ ਸੰਸਾਰ ਦੀ, ਤਾਂ ਉਹ ਸੰਨਿਆਸੀ ਪ੍ਰਵਾਨ ਹੈ ਜੀ।
ਜਾਂ ਜਤ ਜੋਗੀ ਤਾਂ ਕਾਇਆ ਭੋਗੀ।
ਜੇ ਕੋਈ ਗ੍ਰਿਸਤੀ ਹੈ ਕਾਇਆ ਦਾ ਭੋਗੀ ਹੈ, ਤੇ ਜੇ ਉਹ ਜਤੀ ਹੈ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣਾ, ਸਮਝੋ ਜਤੀ ਜੋਗੀ ਬਣ ਗਿਆ ਤੇ ਕਾਇਆ ਦਾ ਭੋਗੀ ਹੈ। ਜਤ ਦੇ ਜਤ ਦਾ ਅਰਥ ਮਰਿਆਦਾ ਵਿਚ ਰਹਿੰਦਾ, ਹਰ ਪੱਖ ਦੇ ਵਿਚ ਮਰਿਆਦਾ ਵਿਚ ਨਿਯਮ ਦੇ ਵਿਚ ਜਿਉਂਦਾ, ਤਾਂ ਸਮਝੋ ਸੱਚਾ ਗ੍ਰਿਸਤੀ ਕਾਇਆ ਦਾ ਭੋਗੀ ਹੈ।
ਦਇਆ ਦਿਗੰਬਰ ਦੇਹ ਵਿਚਾਰੀ।
ਦਇਆ ਜਿਸ ਦਿਗੰਬਰ ਨਾਗੇ ਦੇ ਵਿਚ, ਦਿਗੰਬਰ ਜਿਹੜਾ ਕੱਪੜੇ ਨਹੀਂ ਪਾਉਂਦਾ, ਦੇਹ ਵਿਚਾਰੀ ਜਿਹਨੇ ਆਪਣੇ ਸਰੀਰ ਦੀ ਵਿਚਾਰ ਕੀਤੀ ਹੈ ਵੀ ਸਰੀਰ ਜਿਹੜਾ ਹੈ ਤੇ ਕਾਹਦੇ ਵਾਸਤੇ ਮਿਲਿਆ, ਨਾਮ ਜਪਣ ਵਾਸਤੇ, ਤੇ ਦੂਜੇ ਜੀਵਾਂ ਤੇ ਦਇਆ ਕਰਦਾ, ਸਮਝ ਲੋ ਦਿਗੰਬਰ ਹੋਇਆ ਹੈ ਜੀ।
ਆਪ ਮਰੇ ਅਵਰਾ ਨਹਿ ਮਾਰੀ।
ਉਹ ਆਪਣੇ ਆਪ ਨੂੰ ਮਾਰਦਾ, ਦੂਜਿਆਂ ਨੂੰ ਨਹੀਂ ਮਾਰਦਾ, ਆਪਣੇ ਆਪ ਨੂੰ ਸ਼ੁੱਧ ਕਰਦਾ ਹੈ, ਪਵਿੱਤਰ ਕਰਦਾ ਹੈ ਨਾਮ ਦੁਆਰਾ, ਤੇ ਦੂਜਿਆਂ ਦੇ ਉੱਤੇ ਰੋਬ ਨਹੀਂ ਪਾਉਂਦਾ, ਐਸੀ ਨਿਮਰਤਾ ਵਿਚ ਰਹਿੰਦਾ ਹੈ।
ਏਕ ਤੂੰ ਹੋਰ ਵੇਸ ਬਹੁ ਤੇਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਫਿਰ ਪਰਮੇਸ਼ਰ ਦੀ ਉਸਤਤ ਵਿਚ ਗੱਲ ਕਹਿੰਦੇ ਨੇ ਕਿ ਤੂੰ ਤਾਂ ਇੱਕੋ ਹੀ ਹੈ, ਬਸ ਇੱਕ ਤੇਰਾ ਹੀ ਇਹ ਖੇਡ ਹੈ ਸਾਰਾ, ਤੇ ਬਾਕੀ ਸਾਰੇ ਵੇਸ ਨੇ। ਇਹ ਕਿੰਨੀ ਪ੍ਰਕਾਰ ਦੇ ਵੇਸ ਬਣੇ ਹੋਏ ਨੇ, ਗੁਰੂ ਸਾਹਿਬ ਇਹ ਉਚਾਰਨ ਕਰਦੇ ਹਨ।
ਨਾਨਕ ਜਾਣੈ ਚੋਜਨਾ ਤੇਰੇ।
ਨਾਨਕ ਸਾਹਿਬ ਕਹਿੰਦੇ ਹੇ ਵਾਹਿਗੁਰੂ, ਮੈਂ ਤੇਰੀ ਖੇਡ ਨੂੰ, ਤੇਰੀਆਂ ਖੇਡਾਂ ਨੂੰ, ਤੇਰੇ ਚੋਜਾਂ ਨੂੰ ਮੈਂ ਕਿਵੇਂ ਜਾਣ ਸਕਣਾ, ਤੂੰ ਬਹੁਤ ਵੱਡਾ ਤੇ ਬੇਅੰਤ ਹੈ।
ਆਸਾ ਮਹੱਲਾ ਪਹਿਲਾ।
ਆਸਾ ਰਾਗ ਵਿਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ,
ਏਕ ਨਾ ਭਰੀਆ ਗੁਣ ਕਰ ਧੋਆ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਵਾਹਿਗੁਰੂ ਅੱਗੇ ਅਰਦਾਸ ਕਰਨ ਦੀ ਜਾਚ ਦੱਸੀ ਹੈ ਆਪਣੇ ਸਿੱਖਾਂ ਨੂੰ, ਕਹਿੰਦੇ ਇਸ ਤਰ੍ਹਾਂ ਅਰਦਾਸ ਕਰਿਆ ਕਰੋ ਪਰਮੇਸ਼ਰ ਦੇ ਅੱਗੇ ਕਿ ਮਹਾਰਾਜ ਮੈਂ ਆਪਣੇ ਆਪ ਨੂੰ ਕਿਵੇਂ ਧੋਵਾਂ, ਆਪਣੇ ਆਪ ਨੂੰ ਕਿਵੇਂ ਪਵਿੱਤਰ ਕਰਾਂ, ਕਿਉਂਕਿ ਏਕ ਨਾ ਭਰੀਆਂ, ਕੋਈ ਇੱਕ ਮੈਲ ਹੋਵੇ ਨਾ ਅੰਦਰ, ਤੇ ਗੁਣ ਕਰ ਧੋਵਾਂ, ਤੇ ਮੈਂ ਚੰਗੇ ਗੁਣ ਧਾਰਨ ਕਰਕੇ ਉਹਨੂੰ ਧੋ ਲਵਾਂ, ਵੀ ਅੱਗੋਂ ਗਲਤੀ ਨਹੀਂ ਕਰਨੀ, ਮਾੜਾ ਕੰਮ ਨਹੀਂ ਕਰਨਾ। ਜੇ ਇੱਕ ਮੈਲ ਹੋਵੇ, ਇੱਕ ਦਾਗ ਹੋਵੇ, ਤੇ ਜੇ ਜੀਵਨ ਹੀ ਸਾਰਾ ਕਾਲਾ ਹੋਇਆ ਪਿਆ ਉਗਣਾ ਦੇ ਨਾਲ, ਤੇ ਫਿਰ ਕੀ ਕਰਾਂ, ਭਾਵ ਮੇਰੇ ਦੇ ਅੰਦਰ ਇਹ ਮੇਰੇ ਕੋਲ ਇਹ ਕੋਈ ਇਸ ਤਰ੍ਹਾਂ ਦੀ ਬੰਦਗੀ ਨਹੀਂ ਜਿਹਦੇ ਨਾਲ ਮੈਂ ਜੀਵਨ ਨੂੰ ਧੋ ਸਕਾਂ, ਕਿਉਂਕਿ ਜੀਵਨ ਦਾਗੋ ਦਾਗ ਹੋਇਆ ਪਿਆ, ਭਰਿਆ ਪਿਆ। ਜੇ ਇੱਕ ਅੱਧਾ ਉਗਣ ਹੋਵੇ ਤੇ ਗੁਣਾਂ ਦੇ ਨਾਲ ਧੋ ਲਵਾਂ ਜੀ।
ਮੇਰਾ ਸਹੁ ਜਾਗੈ ਹਉ ਨਿਸ ਭਰ ਸੋਵਾ।
ਮੇਰਾ ਸਹੁ ਜਿਹੜਾ ਪਰਮਾਤਮਾ ਹੈ, ਉਹ ਤਾਂ ਸਦਾ ਹੀ ਜਾਗਦਾ ਰਹਿੰਦਾ ਗਿਆਨ ਦੇ ਵਿਚ, ਉਹਨੂੰ ਤੇ ਨੀਂਦ ਆਉਂਦੀ ਨਹੀਂ, ਉਹ ਤੇ ਸੰਸਾਰ ਵਿਚ ਫਸਦੇ ਨਹੀਂ। ਤੇ ਹਉ ਨਿਸ ਭਰ, ਰਾਤ ਭਰ ਸੁੱਤੀ ਰਹਿੰਦੀ ਆ, ਭਾਵ ਸਾਰੀ ਜ਼ਿੰਦਗੀ ਹੋ ਗਈ ਸੁੱਤੀ ਲੰਘ ਚੱਲੀ, ਰਸਾਂ ਕਸਾਂ ਦੇ ਵਿਚ, ਸੰਸਾਰ ਦੇ ਮੋਹ ਦੇ ਵਿਚ, ਬਣਤਰਾਂ ਦੇ ਵਿਚ ਗੁਜ਼ਰਦੀ ਜਾਂਦੀ ਹੈ।
ਇਉਂ ਕਿਉਂ ਕੰਤ ਪਿਆਰੀ ਹੋਵਾ।
ਇਸ ਤਰ੍ਹਾਂ ਭਲਾ ਮੈਂ ਆਪਣੇ ਪਤੀ ਨੂੰ, ਗੁਰੂ ਪਰਮੇਸ਼ਰ ਨੂੰ ਕਿਵੇਂ ਪਿਆਰੀ ਹੋ ਸਕਦੀ ਹਾਂ।
ਸਹੁ ਜਾਗੈ ਹਉ ਨਿਸ ਭਰ ਸੋਵਾ।
ਸਹੁ ਮੈਨੇ ਪਤੀ ਪਰਮਾਤਮਾ ਤੇ ਜਾਗਦਾ, ਉਹ ਤੇ ਉੱਚਾ ਬੜਾ, ਹੁਣ ਉਹਦੇ ਨਾਲ ਬਣ ਤਾਂ ਹੀ ਆਵੇਗੀ ਨਾ, ਸੁਭਾਅ ਮਿਲੇਗਾ, ਹੁਣ ਦੋ ਸਰੀਰ ਨੇ, ਇੱਕ ਸੁੱਤਾ ਪਿਆ ਤੇ ਇੱਕ ਜਾਗਦਾ ਹੈ, ਇਹ ਦੋਵਾਂ ਦਾ ਆਪਸੀ ਕਿਵੇਂ ਮਿਲਾਪ ਹੋ ਸਕਦਾ ਹੈ? ਦੋਵੇਂ ਜਾਗਦੇ ਨੇ ਤਾਂ ਉਹ ਗੱਲ ਕਰ ਸਕਦੇ ਇੱਕ ਦੂਜੇ ਦੇ ਨਾਲ। ਹੁਣ ਇੱਕ ਪਾਸੇ ਅਕਾਲ ਪੁਰਖ ਤੇ ਜਾਗਰਤ ਅਵਸਥਾ ਵਿੱਚ, ਉਹਦੇ ਵਿੱਚ ਤੇ ਗਿਆਨ ਹੋਸ਼ ਪਰਮ ਪ੍ਰਕਾਸ਼ ਹੈ, ਤੇ ਦੂਜੇ ਪਾਸੇ ਇੱਕ ਜਿਹੜਾ ਸੇਵਕ ਉਹ ਸੁੱਤਾ ਪਿਆ ਹੈ, ਤੇ ਮਹਾਰਾਜ ਕਹਿੰਦੇ ਕਿਵੇਂ ਇਹ ਮੁਕੰਮਲ ਹੋ ਸਕਦਾ ਮਿਲਾਪ ਜਿਹੜਾ? ਮੈਂ ਜੀਵਨ ਜਿਹੜਾ ਮੇਰਾ ਸੁੱਤਾ ਹੋਇਆ ਹੈ, ਵਿਸ਼ਰਾਮ ਦੇ ਕੇ ਕਹਿੰਦੇ ਹਨ
ਆਸ ਪਿਆਸੀ ਸੇਜੈ ਆਵਾਂ,
ਆਸ ਪਿਆਸੀ ਸੇਜੈ ਆਵਾਂ, ਸੇਜ ਤੇਰੀ ਤੇ ਮੈਂ ਆ ਗਈ, ਭਾਵ ਕੱਪੜੇ ਤਾਂ ਪਾ ਲੈਣੇ ਧਰਮ ਵਾਲੇ, ਪਰ ਆਸ ਪਿੱਛੇ ਵੱਜੀ ਹੋਈ ਸੰਸਾਰ ਦੇ ਵਿੱਚ। ਪਿਆਸ ਦੁਨੀਆਂ ਦੀ ਹੈ, ਪਿਆਸ ਮਾਇਆ ਦੀ ਏ, ਆਸ ਦੁਨੀਆਂ ਦੀ ਏ, ਤੇ ਸੇਜ ਤੇਰੀ ਤੇ ਆ ਗਈ ਹਾਂ, ਭਾਵ ਭੇਸ ਤੇਰਾ ਪਾ ਲਿਆ ਹੈ ਜੀ।
ਆਗੇ ਸਹਿ ਭਾਵਾਂ ਕੇ ਨਾ ਪਾਵਾਂ,
ਕਹਿਣ ਲੱਗੇ ਹੁਣ ਅੱਗੇ ਤੇਰੇ ਭਾਵਾਂ ਤੈਨੂੰ ਚੰਗੇ ਲੱਗਾਂਗੀ ਕਿ ਨਹੀਂ, ਤੈਨੂੰ ਕੀ ਪਤਾ ਪ੍ਰਵਾਨ ਹੋਣਾ ਹੈ ਕਿ ਨਹੀਂ।
ਕਿਆ ਜਾਨਾ ਕਿਆ ਹੋਏਗਾ ਰੀ ਮਾਈ,
ਇਸ ਕਰਕੇ ਹੇ ਮਾਈ ਹੇ ਮੇਰੀ ਬੁੱਧੀ, ਕੀ ਪਤਾ ਕੀ ਹੋਵੇਗਾ ਅੱਗੇ, ਪ੍ਰਵਾਨ ਕਰੇਗਾ ਕਿ ਨਹੀਂ ਕਰੇਗਾ ਮੇਰਾ ਮਾਲਕ ਵਾਹਿਗੁਰੂ, ਕਿਉਂਕਿ ਮੇਰੇ ਵਿੱਚ ਉਹ ਗੁਣ ਹੀ ਨਹੀਂ ਹਨ।
ਹਰ ਦਰਸ਼ਨ ਬਿਨ ਰਹਿਣ ਨਾ ਜਾਈ,
ਦੂਜੇ ਪਾਸੇ ਅੰਦਰ ਕਿਤੇ ਵੀ ਬੀਜ ਡਿੱਗ ਪਿਆ ਵੀ ਦਰਸ਼ਨ ਕਰਨੇ ਨੇ ਜ਼ਰੂਰ, ਮਿਲਣਾ ਵੀ ਜ਼ਰੂਰ ਹੈ। ਹੁਣ ਦਰਸ਼ਨ ਦੀ ਖਿੱਚ ਪਿੱਛੇ ਇਧਰ ਦੁਨੀਆਂ ਦੀ ਵੀ ਖਿੱਚ ਹੈ, ਤੇ ਦਰਸ਼ਨ ਰੱਬ ਦੇ ਦੀ ਵੀ ਖਿੱਚ, ਤੇ ਵਿੱਚ ਫਸ ਗਿਆ। ਇਸ ਕਰਕੇ ਉਹ ਵਿਚਕਾਰ ਇਹ ਸ਼ਬਦ ਜਿਹੜਾ ਨਾ, ਇਹ ਵਿਚਕਾਰ ਖੜੇ ਹੋਏ ਉਸ ਬੰਦੇ ਦੀ ਭਾਵਨਾ ਪ੍ਰਗਟ ਕਰਦਾ ਜਿੱਥੇ ਬਹੁਤ ਸਾਰੀ ਧਾਰਮਿਕ ਦੁਨੀਆਂ ਫਸੀ ਰਹਿੰਦੀ। ਪੜ ਸੁਣ ਕੇ ਅਗਲਾ ਵੀ ਸ਼ੌਕ ਜਾਗ ਪੈਂਦਾ, ਪਰ ਹੁਣ ਮਨ ਪਿੱਛੇ ਫਸਿਆ ਹੋਇਆ, ਵਿਚਕਾਰ ਹੀ ਖੜਾ ਹੈ, ਉਥੇ ਆ ਕੇ ਦੋਵਾਂ ਪਾਸਿਓਂ ਖਿੱਚ ਪੈਂਦੀ, ਦਵੈਤ ਬਣਿਆ ਹੋਇਆ, ਨਾ ਤੇ ਰੱਬ ਦਾ ਪਿਆਰ ਹਟਦਾ ਤੇ ਦੁਨੀਆਂ ਦੀ ਖਿੱਚ ਘਟਦੀ ਨਹੀਂ, ਉਥੇ ਦੋਵਾਂ ਪਾਸਿਓਂ ਖਿੱਚਿਆ ਜਾਂਦਾ। ਇਸ ਕਰਕੇ ਅਕਸਰ ਧਾਰਮਿਕ ਬੰਦੇ ਦੁਖੀ ਵੇਖੇ ਜਾਣਗੇ, ਕਿਉਂਕਿ ਫੈਸਲਾ ਨਹੀਂ ਕਰ ਪਾਉਂਦੇ, ਅੱਧ ਵਿੱਚ ਅੜੇ ਰਹਿੰਦੇ ਨੇ। ਉਧਰੋਂ ਸੰਸਾਰ ਖਿੱਚਦਾ, ਉਧਰੋਂ ਨਿਰੰਕਾਰ ਖਿੱਚਦਾ। ਇਧਰ ਕਹਿੰਦੇ ਹਰ ਦਰਸ਼ਨ ਬਿਨ ਰਹਿਣ ਨਾ ਜਾਈ ਰਹਾਓ, ਵਿਸ਼ਰਾਮ ਦੇ ਕੇ ਕਹਿੰਦੇ ਨੇ ਕਿ ਨਾ ਤੇ ਦੁਨੀਆਂ ਛੁੱਟਦੀ ਹੈ ਮਹਾਰਾਜ, ਤੇ ਨਾ ਤੇਰੇ ਦਰਸ਼ਨਾਂ ਤੋਂ ਬਿਨਾਂ ਰਹਿ ਸਕਦੇ ਹਾਂ ਜੀ।
ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਨੀ,
ਤੇਰੇ ਨਾਲ ਹੇ ਵਾਹਿਗੁਰੂ ਮੇਰਾ ਪੂਰਾ ਪ੍ਰੇਮ ਨਹੀਂ ਪਿਆ, ਤੇਰੇ ਨਾਲ ਪੂਰਾ ਮੋਹ ਨਹੀਂ ਪਿਆ, ਪ੍ਰੇਮ ਚੱਖਿਆ ਨਹੀਂ ਤੇਰੇ ਚਰਨਾਂ ਦਾ, ਤੇ ਦੂਜੇ ਪਾਸੇ ਮੇਰੀ ਤਿਸ ਨਾ ਬੁਝਾਨੀ, ਜਿਹਦੇ ਕਰਕੇ ਮੇਰੀ ਦੁਨੀਆਂ ਦੀ ਤ੍ਰਿਸ਼ਨਾ ਵੀ ਨਹੀਂ ਬੁਝੀ, ਸੰਸਾਰ ਦਾ ਮੋਹ ਵੀ ਬਣਿਆ ਹੋਇਆ ਹੈ।
ਗਿਆ ਸੋ ਜੋਬਨ ਧਨ ਪਛਤਾਨੀ,
ਇਸ ਤਰ੍ਹਾਂ ਜੋਬਨ ਜਿਹੜਾ ਸਮਾਂ ਸੀ ਉਹ ਤੇ ਨਿਕਲ ਗਿਆ ਹੈ, ਤੇ ਇਸਤਰੀ ਪਛਤਾਉਂਦੀ ਰਹਿੰਦੀ। ਧਾਰਮਿਕ ਜੀਵ ਇਸਤਰੀ ਵਿੱਚ ਵਿੱਚ ਵਿਚਾਲੇ ਹੀ ਭਟਕਦੀ ਰਹਿੰਦੀ ਹੈ।
ਅਜੇ ਸੋ ਜਾਗੋ ਆਸ ਪਿਆਸੀ,
ਇਹ ਪਰਮਾਤਮਾ ਦੀ ਆਸ ਵਿੱਚ ਪਿਆਸ ਹੋਈ ਪਈ ਜੀਵ ਇਸਤਰੀ, ਅਜੇ ਵੀ ਜਾਗ ਪਓ, ਅਜੇ ਵੀ ਉੱਠ ਕੇ ਖੜੀ ਹੋ ਜਾ, ਫੈਸਲਾ ਲੈ ਲੈ ਸੰਸਾਰ ਨੂੰ ਛੱਡਣ ਦਾ।
ਪਹਿਲੇ ਉਦਾਸੀ ਰਹੋ ਨਿਰਾਸੀ,
ਜੇ ਤੂੰ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋਣਾ ਤੇ ਪਹਿਲੇ ਉਦਾਸੀ ਉਦਾਸ ਹੋ ਜਾ ਸੰਸਾਰ ਵੱਲੋਂ, ਨਿਰਾਸੀ ਹੋ ਜਾ, ਆਸ਼ਾ ਰਹਿਤ ਹੋ ਜਾ, ਸੰਸਾਰ ਦੀ ਇੱਛਾ ਤ੍ਰਿਸ਼ਨਾ ਤੋਂ ਪਾਰ ਹੋ ਜਾਵੋ ਜੀ,
ਰਹਾਓ,
ਵਿਸ਼ਰਾਮ ਦੇ ਕੇ ਫਰਮਾਉਂਦੇ ਹਨ।
ਹਉ ਮੈਂ ਖੋਏ ਕਰੇ ਸਿਗਾਰ,
ਇਸ ਤਰ੍ਹਾਂ ਜਿਹੜੀ ਜੀਵ ਇਸਤਰੀ ਸਹੋਂ ਮੈਨੂੰ ਤਿਆਗ ਕੇ ਸਾਰੇ ਗੁਣਾਂ ਦਾ ਸ਼ਿੰਗਾਰ ਕਰਦੀ ਹੈ, ਵਾਹਿਗੁਰੂ ਦੀ ਕਿਰਪਾ ਉਸ ਤੇ ਹੋ ਜਾਂਦੀ ਹੈ।
ਤਉ ਕਾਮਣ ਸੇਜੈ ਰਵੈ ਪਤਾਰ,
ਹਾਂ ਫਿਰ ਜਿਹੜੀ ਕਾਮਣ ਹੈ ਨਾ ਇਸਤਰੀ, ਪਰਮਾਤਮਾ ਦੀ ਸੇਜ ਤੇ ਗੁਰੂ ਸ਼ਬਦ ਵਿੱਚ ਜੁੜ ਕੇ ਆਪਣੇ ਪਤਾਰ ਪਰਮਾਤਮਾ ਨੂੰ ਭੋਗਦੀ ਹੈ, ਉਹਦੇ ਨਾਲ ਜੁੜਦੀ ਹੈ, ਉਹਦੇ ਨਾਲ ਉਹਦਾ ਸੰਬੰਧ ਬਣ ਜਾਂਦਾ ਹੈ ਜੀ।
ਤਉ ਨਾਨਕ ਕੰਤੈ ਮਨ ਭਾਵੈ,
ਕਹਿੰਦੇ ਨੇ ਉਸ ਤਾਂ ਹੀ ਉਹ ਜਿਹੜੀ ਜੀਵ ਇਸਤਰੀ ਹੈ ਨਾ, ਜੋ ਜਗਿਆਸੂ ਹੈ, ਉਹ ਕੰਤ ਨੂੰ ਚੰਗੀ ਲੱਗਦੀ ਹੈ, ਕਿਉਂਕਿ ਗੁਰੂ ਜਿਹੜਾ ਉਹ ਸਾਨੂੰ ਚੰਗੀ ਤਰ੍ਹਾਂ ਵੇਖਦਾ ਹੈ, ਇੰਨਾ ਸਾਨੂੰ ਨਹੀਂ ਆਪਣਾ ਪਤਾ ਜਿੰਨਾ ਗੁਰੂ ਸਾਹਿਬ ਨੂੰ ਪਤਾ। ਕਈ ਵਾਰੀ ਅਸੀਂ ਕਹਿੰਦੇ ਹਾਂ ਮਹਾਰਾਜ ਹੁਣ ਮੇਰੇ ਵਿੱਚ ਕਿਹੜਾ ਨੁਕਸ ਹੈ, ਸਾਰੀ ਉਮਰ ਹੋ ਗਈ ਤੇਰਾ ਨਿਤਨੇਮ ਕਰਦਿਆਂ ਨੂੰ, ਤੇ ਸਾਰਾ ਕੁਝ ਕਰੀਦਾ ਵੀ ਇਹ, ਤੇ ਹੁਣ ਤਾਂ ਤੁਸੀਂ ਕਰ ਦਿਓ ਕਿਰਪਾ, ਤੇ ਗੁਰੂ ਸਾਹਿਬ ਕੋਈ ਜਵਾਬ ਨਹੀਂ ਦਿੰਦੇ, ਕਿਉਂਕਿ ਗੁਰੂ ਜਿਹੜਾ ਨਾ ਵੈਦ ਹੈ, ਵੈਦ ਜਿਹੜਾ ਉਹ ਨਬਜ਼ ਫੜ ਕੇ ਵੇਖ ਲੈਂਦਾ। ਜੇ ਬਾਹਰੋਂ ਫੋਟੋ ਖਿਚਾਓ ਤੇ ਮਰੀਜ਼ ਵੀ ਕਹਿੰਦਾ ਵੀ ਚਿਹਰਾ ਮੋਹਰਾ ਤੇ ਮੇਰਾ ਠੀਕ ਹੈ, ਤੇ ਵੈਦ ਕੀ ਕਰਦਾ, ਉਹ ਚੰਗੀ ਤਰ੍ਹਾਂ ਨਬਜ਼ ਵੇਖ ਲੈਂਦਾ ਵੀ ਇਹਦੇ ਅੰਦਰ ਅਜੇ ਹੈ ਬਿਮਾਰੀ। ਗੁਰੂ ਕਿਰਪਾ ਤਾਂ ਨਹੀਂ ਕਰਦਾ ਕਿਉਂਕਿ ਗੁਰੂ ਨੂੰ ਪਤਾ ਵੀ ਅਜੇ ਅਟਕਿਆ ਹੋਇਆ ਕੰਮ ਵਿੱਚ ਹੀ, ਕੱਚਾ ਕੰਮ ਹੈ ਜੀ ਅੰਦਰੋਂ, ਇਸ ਕਰਕੇ ਅਜੇ ਇਹਨੂੰ ਹੋਰ ਮਿਹਨਤ ਦੀ ਲੋੜ ਹੈ ਤੇ ਇਹਨੂੰ ਸਮੇਂ ਦੀ ਲੋੜ ਹੈ। ਤਾਂ ਪੂਰਾ ਗੁਰੂ ਫਿਰ ਇੰਨੀ ਜਲਦੀ ਨਹੀਂ ਉਹਨੂੰ ਜਿਹੜੀ ਕਿਰਪਾ ਕਰਦਾ, ਪਰ ਜਦੋਂ ਚੰਗੀ ਤਰ੍ਹਾਂ ਉਹ ਬਖਸ਼ਿਸ਼ ਹੋ ਜਾਂਦੀ ਹੈ ਤਾਂ ਉਹ ਨਾਨਕ ਕੰਤੈ ਮਨ ਭਾਵੈ, ਉਸ ਵੇਲੇ ਫਿਰ ਕੰਤ ਪਰਮੇਸ਼ਰ ਨੂੰ ਭਾਉਂਦਾ ਹੈ ਜੀਵ ਜਿਹੜਾ। ਚੰਗਾ ਲੱਗਦਾ ਹੈ ਜੀ
ਛੋੜ ਵਡਾਈ ਆਪਣੇ ਖਸਮ ਸਮਾਵੈ,
ਫਿਰ ਦੁਨੀਆਂ ਦੀਆਂ ਵਡਿਆਈਆਂ ਤੇ ਚਤਰਾਈਆਂ ਤੇ ਸਭ ਛੱਡ ਕੇ ਆਪਣੇ ਖਸਮ ਦੇ ਵਿਚ ਸਮਾ ਜਾਂਦਾ ਜੀਵਨ। ਗੁਰਮੁਖ ਜਿਹੜਾ ਪ੍ਰਵਾਨ ਹੋ ਜਾਂਦਾ ਹੈ। ਰਹਾਉ ਦੂਜਾ ਹੈ, ਇਹ ਦੂਜਾ ਰਹਾਉ ਜਿਹੜਾ ਹੈ ਇਹਦੇ ਵਿਚ ਜਵਾਬ ਦਿੱਤਾ। ਪਹਿਲੇ ਦੇ ਵਿਚ ਤਾਂ ਇਹ ਸੀ ਕਿ ਉਹ ਦੁਬਧਾ ਵਿਚ ਫਸਿਆ ਹੋਇਆ, ਇਸ ਤਰ੍ਹਾਂ ਵਡਾਈ ਸੰਸਾਰ ਦੀਆਂ ਵਡਿਆਈਆਂ ਵਿਚੋਂ ਨਿਕਲ ਕੇ ਪਰਮਾਤਮਾ ਦੇ ਚਰਨਾਂ ਦੇ ਵਿਚ ਜੁੜਦਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।